ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਵ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਮਾਧੋ ਹਮ ਐਸੇ ਤੂੰ ਐਸਾ ਸ੍ਰੀ ਗੁਰੂ ਨਾਨਕ ਪਰਸ਼ੋਤਮੰ ਪਰੰਪਰਾਵਰਨਾਥ ਯੁਗਲ ਚਰਨ ਮੰ ਬੰਦਨਾ ਧਰ ਪਰ ਧਰ ਕਰਮਾਥ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦੁਆਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਇਸ ਪਾਵਨ ਤੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਸੰਗੀਓ ਇੱਕ ਵਾਰੀ ਸਭ ਕਿਰਪਾ ਕਰੋ ਉਸ ਪਹਿਲੇ ਪਾਤਸ਼ਾਹ ਪਹਿਲੇ ਨਾਨਕ ਸਿੱਖ ਧਰਮ ਦੇ ਬਾਨੀ ਪਾਤਸ਼ਾਹ ਉਸ ਮਹਾਨ ਰਹਿਬਰ ਨੂੰ ਧੰਨ ਕਹਿ ਲਈਏ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਮਾਨਵਤਾ ਦੇ ਭਲੇ ਦੀ ਗੱਲ ਕੀਤੀ, ਇਨਸਾਨੀਅਤ ਦੀ ਗੱਲ ਕੀਤੀ, ਸੱਚ ਦੀ ਗੱਲ ਕੀਤੀ, ਲੋਕਾਂ ਦੇ ਹਿਰਦੇ ਦੇ ਵਿੱਚੋਂ ਅਗਿਆਨਤਾ ਰੂਪੀ ਕੂੜ ਨੂੰ ਕੱਢ ਕੇ ਗਿਆਨ ਦਾ ਪ੍ਰਕਾਸ਼ ਕੀਤਾ। ਉਸ ਵੇਲੇ ਦੇ ਹਾਲਾਤਾਂ ਦੀ ਬਾਬਤ ਭਾਈ ਗੁਰਦਾਸ ਜੀ ਲਿਖਦੇ ਨੇ, ਕਾਲੇ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ, ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਿਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੈ ਦਾਮ ਹਿਤ ਭਾਵੈ ਆਏ ਕਿਥਾਉਂ ਜਾਈ, ਵਰਤਿਆ ਪਾਪ ਸਭਸ ਜਗ ਮਾਹੀ। ਅਰਥਾਤ ਭਾਈ ਸਾਹਿਬ ਆਪਣੇ ਵਿਚਾਰ ਰੱਖਣ ਵੇਲੇ ਗੱਲ ਕਰਦੇ ਨੇ, ਉਸ ਸਮੇਂ ਦੀ ਸਮਾਜਿਕ ਹਾਲਤ ਦਾ ਬਿਆਨ ਕਰਦੇ ਨੇ। ਵੈਸੇ ਤਾਂ ਹਰ ਸਮੇਂ ਸਮਾਜਿਕ ਹਾਲਤ ਦਾ ਕੋਈ ਬਹੁਤਾ ਫਰਕ ਨਹੀਂ ਹੁੰਦਾ, ਥੋੜਾ ਬਹੁਤਾ ਫਰਕ ਹੁੰਦਾ ਹੈ, ਕਿਸੇ ਵੇਲੇ ਥੋੜੀ ਜਿਹੀ ਅੱਗੇ ਨਾਲੋਂ ਸੁਧਰ ਗਈ ਤੇ ਕਿਸੇ ਵੇਲੇ ਵਿਗੜ ਗਈ, ਕੋਈ ਮਹਾਨ ਰਹਿਬਰ ਆ ਗਿਆ, ਮਹਾਨ ਨਾਇਕ ਆ ਗਿਆ, ਮਹਾਨ ਇਨਕਲਾਬੀ ਪੈਦਾ ਹੋ ਗਿਆ, ਸਮਾਜਿਕ ਹਾਲਤ ਸੁਧਰ ਜਾਂਦੀ ਹੈ, ਦੁਬਾਰੇ ਫਿਰ ਥੋੜੀ ਬਹੁਤੀ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ, ਕਿਉਂਕਿ ਪਿੱਛੇ ਇੱਕ ਚੀਨ ਦੇ ਵਿੱਚ ਸ਼ਿਲਾ ਲੇਖ ਪ੍ਰਾਪਤ ਹੋਇਆ 6000 ਸਾਲ ਪੁਰਾਣਾ, ਉਸਦੇ ਉੱਪਰ ਇੱਕ ਗੱਲ ਲਿਖੀ ਹੋਈ ਸੀ, ਉਸਦੇ ਉੱਪਰ ਲਿਖਿਆ ਹੋਇਆ ਸੀ ਕਿ ਅੱਜ ਕੱਲ ਦੇ ਜਿਹੜੇ ਬੱਚੇ ਨੇ, ਅੱਜ ਕੱਲ ਦੇ ਜਿਹੜੇ ਨੌਜਵਾਨ ਨੇ, ਅੱਜ ਕੱਲ ਦੇ ਜਿਹੜੇ ਵਿਦਿਆਰਥੀ ਨੇ, ਉਹ ਵਿਗੜ ਗਏ ਨੇ, ਪੁਰਾਣੇ ਲੋਕ ਬੜੇ ਸਿਆਣੇ ਹੁੰਦੇ ਸੀ, ਅੱਜ ਕੱਲ ਦੇ ਵਿਦਿਆਰਥੀ ਟੀਚਰਾਂ ਦਾ ਅਧਿਆਪਕਾਂ ਦਾ ਸਤਿਕਾਰ ਨਹੀਂ ਕਰਦੇ, ਅੱਜ ਕੱਲ ਸਮਾਜ ਦੇ ਵਿੱਚ ਭ੍ਰਿਸ਼ਟਾਚਾਰ ਪ੍ਰਧਾਨ ਹੈ, ਪੁਰਾਣੇ ਲੋਕ ਬੜੇ ਚੰਗੇ ਹੁੰਦੇ ਸੀ, ਹਮੇਸ਼ਾ ਆਮ ਤੌਰ ਤੇ ਗੱਲ ਆਖੀ ਜਾਂਦੀ ਹੈ, ਜਿੱਥੋਂ ਸਿੱਟਾ ਇਹ ਨਿਕਲਦਾ ਹੈ ਕਿ ਸਮਾਜਿਕ ਹਾਲਤ ਦਾ ਬਹੁਤਾ ਫਰਕ ਨਹੀਂ ਪੈਂਦਾ, ਕਿਤੇ ਕੋਈ ਚੰਗਾ ਰਾਜਾ ਆ ਗਿਆ ਜਾਂ ਮਹਾਨ ਕੋਈ ਰਹਿਬਰ ਗੁਰੂ ਆ ਗਿਆ ਜਾਂ ਜਿਸ ਸਮੇਂ ਦੇ ਵਿੱਚ ਕੋਈ ਇਨਕਲਾਬੀ ਪੈਦਾ ਹੋ ਗਿਆ, ਉਸ ਵੇਲੇ ਸਮਾਜਿਕ ਹਾਲਤ ਕੋਈ ਸੁਧਰ ਜਾਣਗੇ, ਸਮਾਜ ਦੀ ਹਾਲਤ ਕੋਈ ਸਮੇਂ ਬਾਅਦ, ਸਮਾਂ ਬੀਤਣ ਦੇ ਬਾਅਦ ਫਿਰ ਵਿਗੜ ਜਾਣਗੇ, ਇਸ ਤਰ੍ਹਾਂ ਹੁੰਦਾ ਰਹਿੰਦਾ ਹੈ। ਐਸੇ ਤਰ੍ਹਾਂ ਗੁਰੂ ਨਾਨਕ ਦੇ ਪਾਤਸ਼ਾਹ ਦੇ ਵੇਲੇ ਸਮਾਜਿਕ ਹਾਲਤ ਕਾਫੀ ਬਦਤਰ ਹੋ ਚੁੱਕੀ ਸੀ, ਵਿਗੜ ਚੁੱਕੀ ਹੋਈ ਸੀ, ਜਿਨ੍ਹਾਂ ਦਾ ਕੰਮ ਸੀ, ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਸਨ, ਜਨ ਸਭਾਵਾਂ ਦੇ ਵਿੱਚ ਬੋਲਣਾ, ਗੁਰਦੁਆਰਿਆਂ ਦੇ ਵਿੱਚ ਬੋਲਣਾ, ਧਰਮਸ਼ਾਲਾਵਾਂ ਦੇ ਵਿੱਚ ਬੋਲਣਾ, ਮੰਦਰਾਂ ਦੇ ਵਿੱਚ ਬੋਲਣਾ, ਮਸੀਤਾਂ ਦੇ ਵਿੱਚ ਬੋਲਣਾ, ਨਿਰਸਵਾਰਥ ਹੋ ਕੇ ਬੋਲਣਾ, ਕਿਸੇ ਦੇ ਪਕਸ਼ ਦੀ ਗੱਲ ਨਾ ਕਰਨਾ, ਸੱਚ ਦੀ ਗੱਲ ਕਰਨਾ, ਨਿਰਪੱਖ ਹੋ ਕੇ ਫੈਸਲਾ ਕਰਨਾ, ਉਹ ਕਰਨ ਕੀ ਲੱਗੇ ਸਨ, ਕਰਦੇ ਕੀ ਸਨ ਕਿ ਚੇਲਿਆਂ ਦੇ ਘਰੇ ਜਾ ਜਾ ਕੇ ਉਹਨਾਂ ਨੇ ਨੱਚਣਾ, ਚੇਲਿਆਂ ਨੇ ਸਾਜ ਵਜਾਉਣੇ, ਅਰਥਾਤ ਪਖੰਡੀ ਸਾਧਾਂ ਦਾ ਰੂਪ ਧਾਰਨ ਕਰ ਗਏ, ਆਪਣੇ ਅਸਲ ਨੂੰ, ਆਪਣੇ ਸੱਚ ਨੂੰ ਭੁੱਲ ਗਏ, ਧਰਮ ਦੀ ਪਰਿਭਾਸ਼ਾ ਨੂੰ ਭੁੱਲ ਗਏ, ਧਰਮ ਨੂੰ ਧਰਮ ਦਾ ਰੂਪ ਦੇ ਦਿੱਤਾ ਗਿਆ, ਜਿਸ ਤਰ੍ਹਾਂ ਕਿ ਆਮ ਤੌਰ ਤੇ ਅੱਜ ਵੀ ਅਸੀਂ ਵੇਖ ਸਕਦੇ ਹਾਂ ਕਿ ਪਖੰਡੀ ਸਾਧ ਜਾਂ ਪਖੰਡ ਕਰਨ ਵਾਲੇ ਲੋਕ ਇਸ ਤਰ੍ਹਾਂ ਧਰਮ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਹੁੰਦੇ ਨੇ। ਉਸ ਵੇਲੇ ਹਰ ਪਾਸੇ ਐਸੇ ਹਾਲਾਤ ਹੋ ਚੁੱਕੇ ਸਨ। ਕਾਜੀ, ਮੁਲਾਣੇ, ਪੁਜਾਰੀ, ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਉਸ ਵੇਲੇ ਦਾ ਰਾਜ ਜਿਹੜਾ ਕਿ ਮੁਗਲਾਂ ਦੇ ਹੱਥ ਜਾ ਚੁੱਕਾ ਸੀ। ਮੁਗਲ ਰਾਜ ਦੇ ਦੌਰਾਨ ਜ਼ਿਆਦਾਤਰ ਫੈਸਲੇ ਮੁਸਲਿਮ ਧਰਮ ਦੇ ਅਨੁਸਾਰ ਕੀਤੇ ਜਾਂਦੇ ਸਨ, ਕਾਜੀ ਕਰਦੇ ਸਨ। ਤੇ ਕਾਜੀ ਕੀ ਕਰਦੇ ਸੀ? ਜਿਨ੍ਹਾਂ ਨੂੰ ਪੈਸੇ ਮਿਲ ਗਏ, ਜਿਸ ਨੂੰ ਰਿਸ਼ਵਤ ਮਿਲ ਗਈ, ਜਿਸ ਪਾਸਿਓਂ ਵੱਧ ਪੈਸੇ ਮਿਲ ਗਏ, ਉਸ ਪਾਸੇ ਦਾ ਫੈਸਲਾ ਕਰ ਦੇਣਾ। ਭਾਵ ਕਿ ਧਰਮ ਨੂੰ ਧਰਮ ਦਾ ਰੂਪ ਦਿੱਤਾ ਜਾ ਚੁੱਕਾ ਸੀ। ਤੇ ਇਸਤਰੀ ਪੁਰਖ ਹੈ ਦਾਮ ਹਿਤ ਭਾਵ ਹੈ, ਆਏ ਕਿਥਾਉਂ ਜਾਈ। ਜਿਸ ਦੇ ਨਾਲ ਸਮਾਜ ਚੱਲਦਾ ਹੈ, ਇਸਤਰੀ ਤੇ ਪੁਰਖ ਦੇ ਸੰਬੰਧ ਦੇ ਨਾਲ, ਪਤੀ ਪਤਨੀ ਦੇ ਸੰਬੰਧ ਦੇ ਨਾਲ, ਪਤੀ ਪਤਨੀ ਦਾ ਇੱਕ ਐਸਾ ਰਿਸ਼ਤਾ ਜਿਸ ਦੇ ਨਾਲ ਸਮਾਜ ਦੀ ਉਤਪਤੀ ਹੁੰਦੀ ਹੈ, ਸ੍ਰਿਸ਼ਟੀ ਚੱਲਦੀ ਹੈ, ਜਿਸ ਤੋਂ ਬਿਨਾਂ ਸਮਾਜ ਅੱਗੇ ਨਹੀਂ ਤੁਰ ਸਕਦਾ, ਜਿਸ ਦੇ ਨਾਲ ਸਾਰਾ ਸਮਾਜ ਚੱਲਦਾ ਹੈ, ਜਿਸ ਰਿਸ਼ਤੇ ਦੇ ਆਲੇ ਦੁਆਲੇ ਸਾਰਾ ਸਮਾਜ ਖਲੋਤਾ ਹੋਇਆ, ਸਾਰਾ ਸੰਸਾਰ ਜਿਸ ਰਿਸ਼ਤੇ ਦੇ ਆਲੇ ਦੁਆਲੇ ਘੁੰਮਦਾ ਹੈ, ਉਹ ਕਿੱਥੋਂ ਤੱਕ ਸੀਮਤ ਰਹਿ ਗਿਆ ਸੀ? ਪੈਸਿਆਂ ਤੱਕ। ਪਤੀ ਕਮਾ ਕੇ ਘਰ ਲਿਆਉਂਦਾ ਹੈ ਜਾਂ ਪਤਨੀ ਰੋਟੀ ਬਣਾ ਕੇ ਦਿੰਦੀ ਹੈ ਤਾਂ ਠੀਕ ਹੈ, ਰਿਸ਼ਤਾ ਕਾਇਮ ਹੈ? ਨਹੀਂ ਨਹੀਂ, ਐਸੇ ਹਾਲਤ ਹੋ ਚੁੱਕੇ ਸਨ। ਸੱਚੇ ਤੇ ਜ਼ਰੂਰੀ ਰਿਸ਼ਤਿਆਂ ਦੇ ਵਿੱਚ ਵੀ ਤ੍ਰੇੜਾਂ ਆ ਚੁੱਕੀਆਂ ਹੋਈਆਂ ਸਨ। ਹਰ ਪਾਸੇ ਪਾਪ ਦਾ, ਨਿਆਂ ਦਾ, ਅਗਿਆਨਤਾ ਦਾ ਬੋਲਬਾਲਾ ਹੋ ਗਿਆ ਸੀ। ਪਿਆਰ ਨਾਂ ਦੀ, ਸੱਚ ਨਾਂ ਦੀ ਚੀਜ਼ ਕਿਤੇ ਰਹੀ ਨਹੀਂ ਸੀ, ਖਤਮ ਹੋ ਗਈ ਸੀ ਲੋਕਾਂ ਦੇ ਹਿਰਦਿਆਂ ਦੇ ਵਿੱਚੋਂ। ਐਸੇ ਸਮੇਂ ਦੇ ਵਿੱਚ ਉਸ ਮਹਾਨ ਰਹਿਬਰ ਨੇ ਅਵਤਾਰ ਧਾਰਿਆ ਤੇ ਕੀਤਾ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਭਾਈ ਸਾਹਿਬ ਲਿਖਦੇ ਨੇ ਕਿ ਐਸੇ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਅਵਤਾਰ ਧਾਰਿਆ ਤੇ ਹੋਇਆ ਕਿ ਮਿੱਟੀ ਧੁੰਦ ਜਗ ਚਾਨਣ ਹੋਆ। ਪਰ ਸੱਜਣੋ, ਖਿਆਲ ਰੱਖਣਾ, ਕਿਸੇ ਦੇ ਅਵਤਾਰ ਧਾਰਨ ਦੇ ਨਾਲ, ਕਿਸੇ ਦੇ ਕਿਤੇ ਪਧਾਰਨ ਦੇ ਨਾਲ ਅਗਿਆਨਤਾ ਖਤਮ ਨਹੀਂ ਹੋ ਜਾਂਦੀ। ਕਿਸੇ ਦੇ ਕਿਸੇ ਵੀ ਥਾਂ ਦੇ ਉੱਪਰ ਜਾਣ ਦੇ ਨਾਲ ਅਗਿਆਨ ਖਤਮ ਨਹੀਂ ਹੋ ਜਾਂਦਾ, ਹਨੇਰਾ ਖਤਮ ਨਹੀਂ ਹੋ ਜਾਂਦਾ ਅਗਿਆਨਤਾ ਦਾ। ਹੁੰਦਾ ਕੀ ਹੈ ਕਿ ਜਿਸ ਵੇਲੇ ਗੁਰੂ ਪਾਤਸ਼ਾਹ ਨੇ ਅਵਤਾਰ ਧਾਰਿਆ, 30 ਸਾਲ ਲੰਘ ਗਏ ਸਨ, ਕਿਸੇ ਨੇ ਗੱਲ ਨਹੀਂ ਲਿਖੀ ਕਿ ਅਗਿਆਨਤਾ ਰੂਪੀ ਹਨੇਰਾ ਉਸ ਵੇਲੇ ਖਤਮ ਹੋ ਗਿਆ। ਜਿਸ ਵੇਲੇ ਉਦਾਸੀਆਂ ਜਾ ਕੇ ਸ਼ੁਰੂ ਕੀਤੀਆਂ, ਲੋਕਾਂ ਦੇ ਹਿਰਦਿਆਂ ਦੇ ਵਿੱਚ ਗਿਆਨ ਰੂਪੀ ਤੀਰ ਲਾਏ ਗਏ, ਰਾਜੇ ਮਹਾਰਾਜੇ, ਪਾਪੀ ਅਮੀਰ ਗਰੀਬ, ਹਰ ਇੱਕ ਜ਼ਾਲਮ, ਹਰ ਇੱਕ ਨਿਆਂ ਦੇ ਨਾਲ ਜਾ ਕੇ ਪਾਤਸ਼ਾਹ ਨੇ ਸੰਵਾਦ ਰਚਾਇਆ, ਵਾਰਤਾਲਾਪ ਕੀਤੀ, ਉਹਨਾਂ ਦੇ ਹਿਰਦਿਆਂ ਦੇ ਵਿੱਚ ਗਿਆਨ ਰੂਪੀ ਤੀਰ ਮਾਰੇ, ਉਹਨਾਂ ਨੂੰ ਟੋਕਿਆ ਗਿਆ, ਉਹਨਾਂ ਦੇ ਚਰਿੱਤਰ ਦੇ ਉੱਪਰ ਕਟਾਕਸ਼ ਕੀਤਾ ਗਿਆ, ਉੱਚੇ ਚਰਿੱਤਰ ਦੀ ਗੱਲ ਕੀਤੀ ਗਈ, ਸੱਚ ਦੀ ਗੱਲ ਕੀਤੀ ਗਈ, ਇਮਾਨਦਾਰੀ ਦਾ ਪਾਠ ਉਹਨਾਂ ਨੂੰ ਪੜ੍ਹਾਇਆ ਗਿਆ, ਇਮਾਨਦਾਰੀ ਦਾ ਸਬਕ ਸਿਖਾਇਆ ਗਿਆ, ਸੱਚ ਦਾ ਸਬਕ ਸਿਖਾਇਆ ਗਿਆ। ਉਸ ਵੇਲੇ ਦੇ ਸਿੱਧ ਨਾਥ ਜੋਗੀ ਜਿਹੜੇ ਪਹਾੜਾਂ ਦੇ ਵਿੱਚ ਜਾ ਚੁੱਕੇ ਸਨ, ਉਸ ਵੇਲੇ ਦੇ ਪੁਜਾਰੀ ਜਿਹੜੇ ਭ੍ਰਿਸ਼ਟ ਹੋ ਚੁੱਕੇ ਸਨ, ਉਹਨਾਂ ਨੂੰ ਨਾ ਧਰਮ ਯਾਦ ਕਰਾਇਆ ਕਿ ਤੁਹਾਡਾ ਜਿਹੜਾ ਧਰਮ ਹੈ ਤੁਹਾਨੂੰ ਕਿਹੜੀ ਸਿੱਖਿਆ ਦਿੰਦਾ ਹੈ, ਤੁਹਾਡਾ ਫਰਜ਼ ਕੀ ਹੈ, ਤੇ ਤੁਸੀਂ ਉਸ ਧਰਮ ਨੂੰ ਕਿਸ ਤਰ੍ਹਾਂ ਧਰਮ ਦੇ ਵਿੱਚ ਬਦਲ ਦਿੱਤਾ ਹੋਇਆ ਹੈ। ਐਸੇ ਮਹਾਨ ਰਹਿਬਰ ਨੂੰ, ਐਸੇ ਪਾਤਸ਼ਾਹ ਨੂੰ ਧੰਨ ਕਹਿ ਲਈਏ। ਸਭ ਕਿਰਪਾ ਕਰੋ, ਸਭ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ। ਇੱਕ ਵਾਰੀ ਫਿਰ ਸਭ ਕਿਰਪਾ ਕਰੋ, 12ਵੇਂ ਨਾਨਕ, ਚੀਨੀ ਦੇ ਸ਼ਾਹ ਸਵਾਰ, ਪਰਦੇਸੀ ਪ੍ਰੀਤਮ, ਜੰਗ ਆਜ਼ਾਦੀ ਦੇ ਮੋਢੀ, ਮਹਾਨ ਇਨਕਲਾਬੀ, ਉਸ ਗਰੀਬਾਂ ਦੇ ਮਸੀਹੇ, ਉਸ ਮਹਾਨ ਪਾਤਸ਼ਾਹ ਨੂੰ ਧੰਨ ਕਹਿ ਲਈਏ। ਸਭ ਕਿਰਪਾ ਕਰੋ, ਸਭ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਸਮੇਂ ਦੇ ਮਾਲਕ ਹਾਜ਼ਰਾ ਹਜ਼ੂਰ ਪਾਤਸ਼ਾਹ, ਗੁਰਬਾਣੀ ਦੇ ਵਿੱਚ ਪਾਠ ਆਇਆ ਹੈ, ਜਿੰਨੀ ਤੈਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਸੋ ਸਭ ਕਿਰਪਾ ਕਰੋ, ਸਭ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ। ਸਤਸੰਗੀਓ, ਅੱਜ ਦੇ ਸਮੇਂ ਦੇ ਵਿੱਚ ਅੱਜ ਕੱਲ ਦੇ ਇਸ ਭਿਆਨਕ ਯੁੱਗ ਦੇ ਵਿੱਚ ਨਾਮ ਦਾ ਜਪਣਾ, ਗੁਰਬਾਣੀ ਦਾ ਪੜ੍ਹਨਾ, ਸੱਚ ਦੀ ਗੱਲ ਕਰਨੀ, ਇਮਾਨਦਾਰੀ ਦੀ ਗੱਲ ਕਰਨੀ, ਅਸਲੀ ਧਰਮ ਦੀ ਗੱਲ ਕਰਨੀ ਇੱਕ ਬਹੁਤ ਵੱਡੀ ਗੱਲ ਹੈ। ਆਮ ਤੌਰ ਤੇ ਇਹ ਗੱਲ ਵੇਖਣ ਦੇ ਵਿੱਚ ਆਉਂਦੀ ਹੈ ਕਿ ਕੰਮ ਕਰਦਾ ਹੋਵੇਗਾ ਮਨੁੱਖ ਦੋ ਨੰਬਰ ਦਾ, ਨੌਕਰੀ ਤੇ ਲੱਗਿਆ ਹੋਵੇਗਾ, ਰਿਸ਼ਵਤ ਲੈਂਦਾ ਹੋਵੇਗਾ, ਭ੍ਰਿਸ਼ਟਾਚਾਰ ਅਫਸਰ ਹੋਵੇਗਾ, ਪਰ ਘਰ ਦੇ ਵਿੱਚ ਰਮਾਇਣ ਦਾ ਪਾਠ ਰਖਾਲੇਗਾ ਜਾਂ ਅਖੰਡ ਪਾਠ ਰਖਾਲੇਗਾ ਜਾਂ ਕੁਰਾਨ ਨੂੰ ਪੜ੍ਹੇਗਾ, ਫਿਰ ਅਰਦਾਸ ਰੱਬ ਅੱਗੇ ਇਹੀ ਕਰੇਗਾ ਕਿ ਮੇਰੇ ਇਸ ਕੰਮ ਦੇ ਵਿੱਚ ਵਾਧਾ ਕਰੀ, ਬਰਕਤ ਪਾਈ। ਅੱਜ ਕੱਲ ਦਾ ਧਰਮ ਇੱਕ ਐਸਾ ਰੂਪ ਧਾਰਨ ਕਰ ਚੁੱਕਿਆ ਹੋਇਆ, ਪਰ ਸਿਧਾਂਤਾਂ ਦੇ ਯੋਗ ਹੋ ਜਿਹੜੇ ਕਿ ਗੁਰੂ ਪਾਤਸ਼ਾਹ ਦਾ ਉਪਦੇਸ਼ ਸੁਣਦੇ ਹੋ, ਗੁਰਬਾਣੀ ਸੁਣਦੇ ਹੋ, ਨਾਮ ਨੂੰ ਸਿਮਰਦੇ ਹੋ ਤੇ ਗੁਰਬਾਣੀ ਨੂੰ ਹਿਰਦੇ ਦੇ ਵਿੱਚ ਵਸਾਉਂਦੇ ਹੋ, ਸੱਚ ਨੂੰ ਹਿਰਦੇ ਵਿੱਚ ਵਸਾਉਂਦੇ ਹੋ। ਅਸਲ ਮਨੋਰਥ, ਅਸਲ ਗੁਰਬਾਣੀ ਪੜ੍ਹਨ ਦਾ, ਕੀਰਤਨ ਸੁਣਨ ਦਾ ਫਾਇਦਾ ਉਦੋਂ ਹੁੰਦਾ ਹੈ, ਮਨੁੱਖਾ ਜਨਮ ਦਾ ਫਾਇਦਾ ਉਦੋਂ ਹੁੰਦਾ ਹੈ ਜਦੋਂ ਅਸੀਂ ਸਿਰਫ ਤੇ ਸਿਰਫ ਗੱਲਾਂ ਕਰਦੇ ਨਹੀਂ, ਸਿਰਫ ਤੇ ਸਿਰਫ ਗੁਰੂ ਉਪਦੇਸ਼, ਗੁਰਬਾਣੀ, ਗੁਰਮਤ, ਸੱਚ ਦੀ ਗੱਲ, ਮਹਾਨ ਸੂਰਮਿਆਂ ਦੀ ਗੱਲ ਸੁਣਦੇ ਹੀ ਨਹੀਂ, ਉਸ ਨੂੰ ਹਿਰਦੇ ਵਿੱਚ ਵੀ ਵਸਾਉਂਦੇ ਹਾਂ, ਉਸ ਦੇ ਉੱਪਰ ਚੱਲਣ ਦਾ ਯਤਨ ਵੀ ਕਰਦੇ ਹਾਂ। ਤੇ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਸਾਹਿਬ ਸਿਮਰੋ ਭਾਈਓ, ਸਭਨਾ ਇਹੋ ਪਿਆਣਾ, ਜੱਗ ਦੀ ਰੀਤ ਕਰਦੇ ਪਏ ਨੇ, ਜੱਗ ਦੀ ਰੀਤ ਦੀ ਗੱਲ ਕਰਦੇ ਪਏ ਨੇ ਕਿ ਹੇ ਮਨੁੱਖ, ਸਾਰੇ ਜਿੰਨੇ ਵੀ ਮਨੁੱਖ ਇਸ ਧਰਤੀ ਤੇ ਆਏ ਨੇ, ਜਾਨਵਰ ਆਏ ਨੇ, ਪੰਛੀ ਆਏ ਨੇ, ਜਿਹੜਾ ਵੀ ਇਸ ਧਰਤੀ ਦੇ ਉੱਪਰ ਆਇਆ ਉਸਨੇ ਇੱਕ ਨਾ ਇੱਕ ਦਿਨ ਜਾਣਾ ਹੈ, ਇਸ ਲਈ ਤੂੰ ਯਾਦ ਰੱਖ, ਤੂੰ ਵੀ ਇੱਕ ਨਾ ਇੱਕ ਦਿਨ ਚਲਿਆ ਜਾਏਗਾ, ਇੱਕ ਨਾ ਇੱਕ ਦਿਨ ਤੈਨੂੰ ਵੀ ਇਸ ਸੰਸਾਰ ਨੂੰ ਤਿਆਗਣਾ ਪਏਗਾ, ਇੱਕ ਨਾ ਇੱਕ ਦਿਨ ਮੌਤ ਨੇ ਆ ਕੇ ਤੈਨੂੰ ਵੀ ਆਪਣੇ ਪੰਜੇ ਦੇ ਵਿੱਚ ਫਸਾ ਲੈਣਾ ਹੈ। ਕਿਸ ਨਾਲ ਕੀਚਾ ਦੋਸਤੀ ਸਭ ਜੱਗ ਚੱਲਣ ਹਾਰ, ਕਿ ਸੰਸਾਰ ਦੇ ਵਿੱਚ ਕਿਹਦੇ ਨਾਲ ਦੋਸਤੀ ਕੀਤੀ ਜਾਵੇ? ਇਹ ਸੱਜਣਾ ਸਾਰਾ ਸੰਸਾਰ ਚੱਲਣ ਹਾਰ ਹੈ, ਹਰ ਇੱਕ ਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ, ਕੋਈ ਵੀ ਉਸ ਜਗ੍ਹਾ ਦੇ ਉੱਪਰ ਸਥਿਰ ਨਹੀਂ। ਘਰੋਂ ਹੋਇਆ ਤਿਆਰ ਹੋ ਕੇ ਆਪਣੇ ਕਿਸੇ ਸੱਜਣ ਮਿੱਤਰ ਦੋਸਤ ਨੂੰ ਮਿਲਣ ਚੱਲਿਆ, ਕਿਤੇ ਪੜ੍ਹਨ ਚੱਲਿਆ, ਕਿਸੇ ਖਾਸ ਮੰਤਰੀ ਨੂੰ, ਕਿਸੇ ਅਫਸਰ ਨੂੰ ਮਿਲਣ ਚੱਲਿਆ, ਕੋਈ ਪਤਾ ਨਹੀਂ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਵੇ, ਕੋਈ ਪਤਾ ਨਹੀਂ ਕਿਸ ਵੇਲੇ ਮੌਤ ਨੇ, ਕਾਲ ਨੇ ਆਪਣੇ ਪੰਜੇ ਦੇ ਵਿੱਚ ਗ੍ਰਸ ਲੈਣਾ ਹੈ, ਸਰੀਰ ਨੇ ਇੱਕ ਨਾ ਇੱਕ ਦਿਨ ਸਾਥ ਛੱਡ ਦੇਣਾ ਹੈ। ਗੁਰਬਾਣੀ ਦੇ ਰਾਹੀਂ ਪਾਤਸ਼ਾਹ ਮਨੁੱਖ ਨੂੰ ਵਾਰ ਵਾਰ ਇਹ ਗੱਲ ਦ੍ਰਿੜਾਉਂਦੇ ਨੇ ਕਿ ਇੱਕ ਨਾ ਇੱਕ ਦਿਨ ਤੂੰ ਚਲੇ ਜਾਣਾ, ਇਸ ਲਈ ਕਰਨਾ ਕੀ ਹੈ? ਸਾਹਿਬ ਸਿਮਰੋ ਭਾਈਓ, ਸਭਨਾ ਇਹੋ ਪਿਆਣਾ, ਇੱਥੇ ਧੰਦਾ ਕੂੜਾ ਚਾਰ ਦਿਹਾ, ਆਗਾ ਸਰ ਪਰ ਜਾਣਾ, ਆਗਾ ਸਰ ਪਰ ਜਾਣਾ, ਜਿਉ ਮਹਿਮਾਨਾ ਕਾਹੇ ਗਾਰਬ ਕੀਜਾ। ਪਾਤਸ਼ਾਹ ਫਰਮਾਨ ਕਰ ਰਹੇ ਨੇ ਕਿ ਸੰਸਾਰ ਦੇ ਵਿੱਚ ਤੇਰਾ ਜਿਹੜਾ ਧੰਦਾ ਹੈ, ਤੇਰਾ ਜਿਹੜਾ ਕੰਮ ਹੈ, ਚਾਰ ਦਿਨਾਂ ਦਾ ਹੈ, ਇੱਥੇ ਧੰਦਾ ਕੂੜਾ ਚਾਰ ਦਿਹਾ, ਆਗਾ ਸਰ ਪਰ ਜਾਣਾ, ਤੈਨੂੰ ਅੱਗੇ ਜਾਣਾ ਹੀ ਪਏਗਾ ਇੱਕ ਨਾ ਇੱਕ ਦਿਨ, ਇੱਕ ਨਾ ਇੱਕ ਦਿਨ ਆਪਣੇ ਰਿਸ਼ਤੇਦਾਰ, ਭਾਈ ਭਰਾ, ਮਾਂ ਪਿਓ ਸਭ ਨੂੰ ਛੱਡ ਕੇ ਜਾਣਾ ਪੈਣਾ ਹੈ। ਜਿਹੜਾ ਤੂੰ ਇੱਥੇ ਕੰਮ ਕਰਦਾ ਹੈ, ਚਾਰ ਦਿਨਾਂ ਦਾ ਧੰਦਾ ਹੈ, ਕਿਸ ਤਰ੍ਹਾਂ ਦਾ ਕੰਮ ਹੈ? ਇੱਥੇ ਧੰਦਾ ਚਾਰ ਦਿਹਾ, ਆਗਾ ਸਰ ਪਰ ਜਾਣਾ, ਆਗਾ ਸਰ ਪਰ ਜਾਣਾ, ਜਿਉ ਮਹਿਮਾਨਾ ਕਾਹੇ ਗਾਰਬ ਕੀਜਾ। ਗੁਰੂ ਪਾਤਸ਼ਾਹ ਫਰਮਾਨ ਕਰ ਰਹੇ ਨੇ ਕਿ ਮਨੁੱਖ ਤੈਨੂੰ ਅੱਗੇ ਜ਼ਰੂਰ ਜਾਣਾ ਪਏਗਾ, ਇਹ ਗੱਲ ਨਿਸ਼ਚਿਤ ਹੈ, ਇਹ ਅਟਲ ਸਚਾਈ ਹੈ ਕਿ ਇੱਕ ਨਾ ਇੱਕ ਦਿਨ ਇਸ ਦੇਹ ਨੇ ਬਿਨਸ ਜਾਣਾ ਹੈ। ਤੇਰਾ ਇਹ ਜਨਮ ਕਿਸ ਤਰ੍ਹਾਂ ਦਾ ਹੈ? ਜਿਸ ਤਰ੍ਹਾਂ ਕਿ ਪ੍ਰਾਹੁਣਾ ਆਇਆ ਹੁੰਦਾ, ਚਾਰ ਦਿਨ ਪ੍ਰਾਹੁਣਾ ਆਉਂਦਾ ਹੈ, ਰਿਸ਼ਤੇਦਾਰ ਆਉਂਦਾ ਹੈ ਆਪਣੇ ਸੱਜਣਾਂ ਦੇ ਘਰ, ਰਿਸ਼ਤੇਦਾਰਾਂ ਦੇ ਘਰ, ਰਿਸ਼ਤੇਦਾਰ ਆਇਆ, ਇੱਕ ਦਿਨ ਰਹਿ ਲਏਗਾ, ਦੋ ਦਿਨ ਰਹਿ ਲਏਗਾ, ਹੱਦ ਚਾਰ ਦਿਨ ਰਹਿ ਲਏਗਾ, ਇੱਕ ਨਾ ਇੱਕ ਦਿਨ ਉਸਨੂੰ ਜਾਣਾ ਹੀ ਪੈਣਾ, ਉਸਨੇ ਆਪਣੇ ਘਰ ਚਲੇ ਹੀ ਜਾਣਾ। ਸਭਨਾ ਸਾਰੇ ਵੰਜਣਾ ਸਭ ਮੁਕਲਾਵਣ ਹਾਰ, ਸਾਰਿਆਂ ਇੱਕ ਨਾ ਇੱਕ ਦਿਨ ਆਪਣੇ ਸਹੁਰੇ ਚਲੇ ਜਾਣਾ ਹੈ, ਅਰਥਾਤ ਇਹ ਸੰਸਾਰ ਨੂੰ ਛੱਡ ਕੇ ਜਾਣਾ ਹੀ ਪੈਣਾ ਹੈ। ਜਿਸ ਤਰ੍ਹਾਂ ਕਿਸੇ ਵਿਅਕਤੀ ਨੇ ਕੋਈ ਟਿਕਟ ਲਈ, ਰੇਲ ਗੱਡੀ ਦੇ ਵਿੱਚ ਬੈਠ ਗਿਆ ਜਾਂ ਬੱਸ ਦੇ ਵਿੱਚ ਬੈਠ ਗਿਆ, ਜਿੱਥੋਂ ਤੱਕ ਉਸਨੇ ਟਿਕਟ ਲਈ ਸੀ ਉਹ ਸਫ਼ਰ ਉਸਦਾ ਖਤਮ ਹੋ ਗਿਆ, ਉੱਥੇ ਉਸਨੂੰ ਉਤਰਨਾ ਪਏਗਾ। ਇਸੇ ਤਰ੍ਹਾਂ ਦਾ ਇਹ ਤੁਹਾਡਾ ਸੰਸਾਰ ਹੈ, ਇਸੇ ਤਰ੍ਹਾਂ ਦਾ ਤੁਹਾਡਾ ਇਹ ਜੀਵਨ ਹੈ। ਇੱਕ ਨਾ ਇੱਕ ਦਿਨ ਇਹ ਸੰਸਾਰ ਨੂੰ ਤਿਆਗਣਾ ਪਏਗਾ। ਕੋਈ ਰਾਜਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਕਿਸੇ ਤਰ੍ਹਾਂ ਦਾ ਵੀ ਆਦਮੀ ਹੋਵੇ, ਪਾਤਸ਼ਾਹ ਆਖਦੇ ਨੇ ਆਗਾ ਸਰਪਰ ਜਾਣਾ ਕਿ ਅੱਗੇ ਜ਼ਰੂਰ ਜਾਣਾ ਪਏਗਾ। ਇੱਥੇ ਦੰਦਾ ਕੂੜਾ ਚਾਰ ਦਿਹਾ, ਆਗਾ ਸਰਪਰ ਜਾਣਾ, ਆਗਾ ਸਰਪਰ ਜਾਣਾ, ਜਿਉ ਮਹਿਮਾਣਾ ਕਾਹੇ ਗਾਰਵ ਕੀਜੈ, ਜਿਤ ਸੇਵਿਆ ਦਰਗਾਹ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਇੱਥੇ ਕਿਸ ਗੱਲ ਦਾ ਹੰਕਾਰ ਕਰਦਾ ਹੈ ਮਨੁੱਖ, ਸਾਰਾ ਦਿਨ ਦੌੜਦਾ ਫਿਰਦਾ ਹੈ। ਪਰ ਸੱਜਣੋ ਯਾਦ ਰੱਖਣਾ, ਆਤਮ ਨਿਰਭਰਤਾ ਜਾਂ ਕੌਨਫੀਡੈਂਸ ਹੋਣਾ ਇੱਕ ਚੰਗੀ ਗੱਲ ਹੈ, ਪਰ ਹੰਕਾਰ ਨਹੀਂ ਹੋਣਾ ਚਾਹੀਦਾ। ਹੰਕਾਰ ਤੇ ਕੌਨਫੀਡੈਂਸ ਦੇ ਵਿੱਚ, ਜਾਂ ਇਸ ਤਰ੍ਹਾਂ ਕਹਿ ਲਓ ਕਿ ਹੰਕਾਰ ਤੇ ਆਤਮ ਨਿਰਭਰਤਾ ਦੇ ਵਿੱਚ ਇੱਕ ਫਰਕ ਹੈ। ਹੌਸਲੇ ਦੇ ਵਿੱਚ ਇਸ ਗੱਲ ਨੂੰ ਆਖਣਾ ਕਿ ਮੈਂ ਇਹ ਕੰਮ ਕਰ ਲਾਂਗਾ, ਮੈਂ ਇਹ ਕੰਮ ਕਰ ਸਕਦਾ ਹਾਂ, ਇਹ ਹੰਕਾਰ ਨਹੀਂ। ਪਰ ਜਿਸ ਵੇਲੇ ਮਨ ਦੇ ਵਿੱਚ ਇਹ ਗੱਲ ਆ ਜਾਣੀ ਕਿ ਮੇਰੇ ਤੋਂ ਬਗੈਰ ਹੋਰ ਕੋਈ ਇਸ ਕੰਮ ਨੂੰ ਨਹੀਂ ਕਰ ਸਕਦਾ, ਮੇਰੇ ਵਰਗਾ ਮਹਾਨ ਹੋਰ ਕੋਈ ਨਹੀਂ, ਪਾਤਸ਼ਾਹ ਆਖਦੇ ਨੇ ਕਾਹੇ ਗਰਵ ਕੀਜੈ, ਕਿ ਮਨੁੱਖ ਇਸ ਤਰ੍ਹਾਂ ਦਾ ਹੰਕਾਰ ਕਿਉਂ ਕਰਦਾ ਹੈ, ਆਪਣੇ ਆਪ ਨੂੰ ਮਹਾਨ ਕਿਉਂ ਸਮਝ ਰਿਹਾ, ਆਪਣੇ ਆਪ ਨੂੰ ਵੱਡਾ ਕਿਉਂ ਸਮਝ ਰਿਹਾ। ਇਹ ਤਾਂ ਅਗਿਆਨਤਾ ਦੀ ਨਿਸ਼ਾਨੀ ਹੈ। ਜਿਸ ਅਗਿਆਨ ਦੇ ਵਿੱਚੋਂ ਤੁਹਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਕੱਢ ਰਹੇ ਨੇ, ਜਿਸ ਅਗਿਆਨ ਦੇ ਵਿੱਚੋਂ ਤੁਹਾਨੂੰ ਕੱਢਣ ਦੇ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣਾ ਸਾਰਾ ਜੀਵਨ ਲਾ ਦਿੱਤਾ, ਅਗਲੇ ਸਤਿਗੁਰੂ ਸਾਹਿਬਾਨਾਂ ਨੇ ਆਪਣੀ ਜ਼ਿੰਦਗੀ ਲਾ ਦਿੱਤੀ, ਦੁਨੀਆ ਦੇ ਫਿਲਾਸਫਰਾਂ, ਦੁਨੀਆ ਦੇ ਵਿਦਵਾਨਾਂ, ਵੱਡੇ ਵੱਡੇ ਮਹਾਨ ਆਦਮੀਆਂ, ਗੁਰੂਆਂ ਨੇ, ਅਵਤਾਰਾਂ ਨੇ ਇਸ ਗੱਲ ਤੇ ਜ਼ੋਰ ਲਾ ਦਿੱਤਾ ਕਿ ਮਨੁੱਖ ਇਸ ਹੰਕਾਰ ਦਾ ਕੋਈ ਫਾਇਦਾ ਨਹੀਂ। ਤੂੰ ਜਿਹੜਾ ਕੰਮ ਕਰਦਾ ਹੈ ਕੱਲ ਨੂੰ ਕੋਈ ਹੋਰ ਵੀ ਕਰ ਦੇਗਾ। ਸੰਸਾਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਐਸਾ ਮਨੁੱਖ ਮਿਲ ਹੀ ਜਾਏਗਾ ਜਿਹੜਾ ਉਸ ਕੰਮ ਨੂੰ ਕਰ ਸਕਦਾ ਹੋਵੇਗਾ। ਇਸ ਕਰਕੇ ਹੰਕਾਰ ਦਾ ਤਾਂ ਮਤਲਬ ਹੀ ਕੋਈ ਨਹੀਂ। ਤੇਰਾ ਕੰਮ ਹੈ ਕਿ ਸੰਸਾਰ ਦੇ ਵਿੱਚ ਆਇਆ, ਇੱਕ ਚੰਗਾ ਜੀਵਨ ਜਾਚ ਹੈ ਜਿਹੜੀ ਲੋਕਾਂ ਦੇ ਸਾਹਮਣੇ ਰੱਖ ਕੇ ਜਾ, ਜੀਵਨ ਨੂੰ ਇੱਕ ਉੱਚ ਮਿਆਰ ਦੇ ਢੰਗ ਦੇ ਨਾਲ ਜੀ ਕੇ ਜਾ। ਜਿਸ ਜੀਵਨ ਦੀ ਗੱਲ ਗੁਰੂ ਪਾਤਸ਼ਾਹ ਕਰ ਰਹੇ ਨੇ, ਜਿਸ ਜੀਵਨ ਦੀ ਗੱਲ ਦੁਨੀਆਂ ਦੇ ਮਹਾਨ ਆਦਮੀ ਗੱਲ ਕਰ ਰਹੇ ਨੇ, ਜਿਸ ਧਰਮ ਦੀ ਤੁਸੀਂ ਗੱਲ ਕਰ ਰਹੇ ਹੋ, ਜਿਸ ਗੁਰਦੁਆਰੇ ਦੇ ਵਿੱਚ ਆ ਕੇ ਤੁਸੀਂ ਮੱਥਾ ਟੇਕ ਰਹੇ ਹੋ, ਜਿਸ ਧਰਮ ਅਸਥਾਨ ਤੇ ਜਾ ਕੇ ਤੁਸੀਂ ਮੱਥਾ ਟੇਕ ਰਹੇ ਹੋ, ਉੱਥੋਂ ਜੇ ਸੱਚ ਦੀ ਸਿੱਖਿਆ ਮਿਲਦੀ ਉਸ ਨੂੰ ਜੀਵਨ ਦੇ ਵਿੱਚ ਧਾਰਨ ਕਰ। ਇਸ ਤਰ੍ਹਾਂ ਕੋਈ ਸਿੱਖ ਨਹੀਂ ਬਣ ਜਾਏਗਾ, ਇਸ ਤਰ੍ਹਾਂ ਕੋਈ ਧਰਮੀ ਨਹੀਂ ਬਣ ਜਾਏਗਾ ਕਿ ਗੁਰਦੁਆਰੇ ਜਾਂ ਮੰਦਿਰ ਦੇ ਵਿੱਚ ਜਾ ਕੇ ਮੱਥਾ ਟੇਕਿਆ ਤੇ ਆ ਕੇ ਕੰਮ ਉਹੀ ਦੋ ਨੰਬਰ ਦਾ ਕੀਤਾ, ਕੁਰਸੀ ਦੇ ਉੱਪਰ ਜਾ ਕੇ ਬੈਠ ਗਿਆ ਅਫਸਰ ਦੀ ਤੇ ਜਾ ਕੇ ਰਿਸ਼ਵਤ ਲੈ ਲਈ, ਆ ਕੇ ਘਰੇ ਪਾਠ ਕਰ ਲਿਆ, ਗੁਟਕਾ ਖੋਲ ਲਿਆ, ਐਸਾ ਕੰਮ ਨਹੀਂ। ਐਸੀ ਜੀਵਨ ਜਾਚ ਹੈ ਜਿਹੜੀ ਉਸਦੀ ਆਗਿਆ ਗੁਰਮਤ ਨਹੀਂ ਦੇ ਰਹੀ, ਝੂਠ ਦੇ ਪੁਲੰਦੇ ਦੀ ਆਗਿਆ ਗੁਰਮਤ ਨਹੀਂ ਦੇ ਰਹੀ, ਪਖੰਡ ਦੀ ਆਗਿਆ ਗੁਰਮਤ ਨਹੀਂ ਦੇ ਰਹੀ। ਅਗਰ ਤੁਸੀਂ ਰੋਜ਼ ਗੁਰਬਾਣੀ ਪੜ੍ਹਦੇ ਪਏ ਹੋ, ਖੰਡ ਪਾਠ ਕਰਾਉਂਦੇ ਹੋ ਸਾਲ ਬਾਅਦ, ਛੇ ਮਹੀਨਿਆਂ ਬਾਅਦ ਜਾਂ ਮਹੀਨੇ ਬਾਅਦ ਘਰ ਦੇ ਵਿੱਚ, ਜਾਂ ਸਧਾਰਨ ਪਾਠ ਕਰਾਉਂਦੇ ਹੋ, ਗੁਰਦੁਆਰੇ ਜਾਂਦੇ ਹੋ, ਪਰ ਕਰਮ ਤੁਹਾਡੇ ਐਸੇ ਨੇ ਕਿ ਇੱਕ ਐਸਾ ਵਿਅਕਤੀ ਜਿਹੜਾ ਕਦੀ ਗੁਰਦੁਆਰੇ ਮੰਦਿਰ ਮਸੀਤ ਤੱਕ ਨਹੀਂ ਗਿਆ, ਜਿਸ ਨੇ ਕਦੇ ਗੁਟਕਾ ਨਹੀਂ ਫੜ ਕੇ ਵੇਖਿਆ, ਗੁਰਬਾਣੀ ਨਹੀਂ ਪੜ੍ਹ ਕੇ ਵੇਖੀ, ਜਿਸ ਨੇ ਕਦੀ ਧਰਮ ਦੀ ਗੱਲ ਨਹੀਂ ਕੀਤੀ, ਪਰ ਕਿਸੇ ਨਾਲ ਧੋਖਾ ਨਹੀਂ ਕਰਦਾ, ਫਰੇਬ ਨਹੀਂ ਕਰਦਾ, ਆਪਣੀ ਦਸਾਨੂਆਂ ਦੀ ਕਿਰਤ ਕਰਕੇ ਰੋਟੀ ਖਾ ਲੈਂਦਾ ਹੈ, ਯਾਦ ਰੱਖਣਾ ਉਹ ਸੱਜਣ ਨਾਲੋਂ ਚੰਗਾ ਹੋਵੇਗਾ ਜਿਹੜਾ ਕਿ ਨਿਤ ਗੁਰਦੁਆਰੇ ਜਾਂਦਾ ਪਰ ਕੰਮ ਦੋ ਨੰਬਰ ਦਾ ਕਰਦਾ ਹੈ। ਯਾਦ ਰੱਖਣਾ ਉਸ ਦਰਗਾਹ ਦੇ ਵਿੱਚ ਉਸ ਪਰਮਾਤਮਾ ਦੇ ਅੱਗੇ ਉਸਦੀ ਹਾਜ਼ਰੀ ਲੱਗੇਗੀ ਜਿਹੜਾ ਹਮੇਸ਼ਾ ਦਸਾਂ ਨੂਆਂ ਦੀ ਕਿਰਤ ਕਰਦਾ ਰਿਹਾ, ਜਿਸ ਨੇ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ, ਖੰਡ ਨਹੀਂ ਕੀਤਾ, ਫਰੇਬ ਨਹੀਂ ਕੀਤਾ, ਦੁਨੀਆਂ ਦੇ ਸਾਹਮਣੇ ਝੂਠ ਦਾ ਪਲੰਦਾ ਬਣ ਕੇ ਪੇਸ਼ ਨਹੀਂ ਹੋਇਆ। ਇੱਕ ਐਸਾ ਜੀਵਨ ਹੋਣਾ ਚਾਹੀਦਾ ਜਿਨ੍ਹਾਂ ਮਹਾਨ ਗੁਰੂਆਂ ਦੀ, ਮਹਾਨ ਰਹਿਬਰਾਂ ਦੀ, ਮਹਾਨ ਸ਼ਹੀਦਾਂ ਦੀ ਤੁਸੀਂ ਗਾਥਾ ਸੁਣਦੇ ਹੋ, ਉਹਨਾਂ ਨੂੰ ਮਨੁੱਖ ਨੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਤੁਹਾਡਾ ਆਏ ਹੋਇਆਂ ਦਾ ਮਨੋਰਥ ਉਸੇ ਵੇਲੇ ਸਫਲ ਹੋਵੇਗਾ ਜਿਸ ਵੇਲੇ ਤੁਸੀਂ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਤੇ ਹੰਕਾਰ ਨੂੰ ਛੱਡ ਦਿੱਤਾ। ਇਹ ਦ੍ਰਿੜ ਸੱਚਾਈ ਹੈ ਕਿ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ। ਇਹ ਦ੍ਰਿੜ ਸੱਚਾਈ ਹੈ ਕਿ ਕੋਈ ਜਿੰਨਾ ਮਰਜ਼ੀ ਮਹਾਨ ਕੰਮ ਕਰ ਲਏ, ਉਸ ਨੂੰ ਕਰਨ ਵਾਲਾ ਕੋਈ ਨਾ ਕੋਈ ਪੈਦਾ ਹੋ ਹੀ ਜਾਏਗਾ। ਆਮ ਤੌਰ ਤੇ ਸੁਣਦੇ ਹੁੰਦੇ ਹਾਂ ਕਿਸੇ ਨੇ ਅੱਜ ਕੋਈ ਵਿਸ਼ਵ ਰਿਕਾਰਡ ਬਣਾਇਆ, ਮਹੀਨੇ ਬਾਅਦ, ਦੋ ਮਹੀਨਿਆਂ ਬਾਅਦ, ਸਾਲ ਬਾਅਦ ਕੋਈ ਨਾ ਕੋਈ ਉਸ ਨੂੰ ਤੋੜ ਦਿੰਦਾ ਹੈ। ਅਰਥਾਤ ਗੱਲ ਸਾਫ ਹੈ ਕਿ ਤੁਹਾਡੇ ਬਣਾਏ ਹੋਏ ਰਿਕਾਰਡ ਨੂੰ, ਤੁਹਾਡੇ ਕੀਤੇ ਹੋਏ ਕੰਮ ਨੂੰ ਕਰਨ ਵਾਲਾ ਕੋਈ ਨਾ ਕੋਈ ਦੁਨੀਆਂ ਦੇ ਵਿੱਚ ਪੈਦਾ ਹੋ ਹੀ ਜਾਵੇਗਾ। ਇਸ ਕਰਕੇ ਹੰਕਾਰ ਕਰਨ ਦਾ ਇਸ ਸੰਸਾਰ ਦੇ ਵਿੱਚ ਆ ਕੇ ਮਤਲਬ ਹੀ ਕੋਈ ਨਹੀਂ ਰਹਿੰਦਾ। ਕਿਸੇ ਨਾ ਕਿਸੇ ਨੇ ਤੁਹਾਡੇ ਥਾਂ ਤੇ ਸੇਵਾ, ਕੰਮ, ਜ਼ਿੰਮੇਵਾਰੀ ਸੰਭਾਲ ਹੀ ਲੈਣੀ ਹੈ। ਪਰ ਤੁਸੀਂ ਆਪਣੇ ਰਸਤੇ ਦੇ ਉੱਪਰੋਂ ਕਿਉਂ ਭਟਕਦੇ ਹੋ? ਜਦੋਂ ਤੁਹਾਡਾ ਰਸਤਾ ਹੈ ਸੱਚ ਦੀ ਗੱਲ ਕਰਨੀ, ਦਸਾਂ ਨੂਆਂ ਦੀ ਕਿਰਤ ਕਰਨੀ, ਕਿਸੇ ਗਰੀਬ ਦੀ, ਲੋੜਵੰਦ ਦੀ, ਮਜ਼ਬੂਰ ਦੀ ਸਹਾਇਤਾ ਕਰਨੀ, ਹੰਕਾਰ ਨਾ ਕਰਨਾ। ਗੁਰੂ ਪਾਤਸ਼ਾਹ ਵਾਰ ਵਾਰ ਫਰਮਾਨ ਕਰ ਰਹੇ ਨੇ ਕਾਹੇ ਗਰਬ ਕੀਜਾ, ਕਿ ਇੱਕ ਨਾ ਇੱਕ ਦਿਨ ਤੂੰ ਚਲੇ ਹੀ ਜਾਣਾ ਹੈ। ਮਨੁੱਖ ਹੰਕਾਰ ਕਿਸ ਗੱਲ ਦਾ ਕਰਦਾ ਹੈ? ਰਾਮ ਵਰਗੇ, ਰਾਵਣ ਵਰਗੇ, ਪਾਂਡਵਾਂ ਵਰਗੇ, ਕੌਰਵਾਂ ਵਰਗੇ ਬੜੇ ਬੜੇ ਮਹਾਨ ਯੋਧੇ ਸਾਰੇ ਇਸ ਧਰਤੀ ਦੇ ਉੱਪਰੋਂ ਚਲੇ ਗਏ। ਕੋਈ ਵੀ ਇੱਥੇ ਨਹੀਂ ਰਿਹਾ, ਜਿੰਨੇ ਮਰਜ਼ੀ ਵੱਡੇ ਬਾਦਸ਼ਾਹ, ਪੀਰ, ਫਕੀਰ, ਜਤੀ, ਸਤੀ, ਹਰ ਇੱਕ ਨੂੰ ਇੱਕ ਨਾ ਇੱਕ ਦਿਨ ਜਾਣਾ ਪਿਆ। ਆਗਾ ਹੁਕਮ ਨਾ ਚੱਲਾ, ਮੂਲੇ ਸਿਰ ਸਿਰ ਕਿਆ ਵਿਹਾਣਾ। ਜਿਹੜੇ ਰਾਜੇ ਮਹਾਰਾਜਿਆਂ ਦਾ, ਜਗੀਰਦਾਰਾਂ ਦਾ, ਅਮੀਰ ਲੋਕਾਂ ਦਾ, ਅਫਸਰਾਂ ਦਾ ਇੱਥੇ ਹੁਕਮ ਚੱਲਦਾ ਹੈ, ਉਸਦਾ ਅੱਗੇ ਹੁਕਮ ਨਹੀਂ ਚੱਲੇਗਾ। ਪਰਮਾਤਮਾ ਦੀ ਦਰਗਾਹ ਦੇ ਵਿੱਚ ਭੁੱਲ ਜਾਣਾ, ਤੁਹਾਡਾ ਹੁਕਮ ਨਹੀਂ ਚੱਲੇਗਾ। ਤੁਹਾਡੀ ਹੈਂਕੜਬਾਜ਼ੀ, ਤੁਹਾਡਾ ਅਹੰਕਾਰ, ਤੁਹਾਡੀ ਆਕੜ ਪਰਮਾਤਮਾ ਦੀ ਦਰਗਾਹ ਵਿੱਚ ਨਹੀਂ ਚੱਲੇਗੀ। ਪਰਮਾਤਮਾ ਦੇ ਦਰਬਾਰ ਦੇ ਵਿੱਚ, ਸੱਚੇ ਦਰਬਾਰ ਦੇ ਵਿੱਚ ਤੁਹਾਡੀ ਹੈਂਕੜਬਾਜ਼ੀ ਕਦੇ ਨਹੀਂ ਚੱਲ ਸਕਦੀ। ਉਸ ਥਾਂ ਦੇ ਉੱਪਰ ਅਮਲਾਂ ਦੇ ਉੱਪਰ ਗੱਲ ਕੀਤੀ ਜਾਵੇਗੀ, ਅਮਲਾਂ ਦਾ ਨਿਬੇੜਾ ਹੋਵੇਗਾ। ਕਿਸ ਨੇ ਚੰਗੇ ਅਮਲ ਕੀਤੇ ਨੇ, ਕਿਸ ਨੇ ਚੰਗੇ ਕਰਮ ਕੀਤੇ ਨੇ, ਕਿਸ ਨੇ ਆਪਣੇ ਜੀਵਨ ਨੂੰ ਚੰਗਾ ਜੀ ਕੇ ਲੋਕਾਂ ਨੂੰ ਕੋਈ ਦਿਖਾਇਆ, ਤੇ ਕਿਸ ਨੇ ਗਰੀਬਾਂ ਦੀ, ਲੋੜਵੰਦਾਂ ਦੀ ਸਹਾਇਤਾ ਕੀਤੀ ਹੈ? ਕਿਸ ਨੇ ਜਾ ਕੇ ਗੁਰਬਾਣੀ ਸਿਰਫ ਸੁਣੀ ਹੀ ਨਹੀਂ, ਨਾਲ ਦੀ ਨਾਲ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਣ ਦਾ ਕੰਮ ਵੀ ਕੀਤਾ, ਉਸਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦਾ ਕੰਮ ਵੀ ਕੀਤਾ, ਦਰਗਾਹ ਦੇ ਵਿੱਚ ਉਸਦੀ ਗੱਲ ਪ੍ਰਵਾਨ ਹੋਵੇਗੀ। ਇੱਥੋਂ ਵਾਲਾ ਹੁਕਮ ਉੱਥੇ ਨਹੀਂ ਚੱਲਣਾ। ਇੱਕ ਆਦਮੀ ਸੀ, ਬੜਾ ਵੱਡਾ ਉਸਦਾ ਸ਼ਾਹੂਕਾਰਾ ਸੀ, ਬੜਾ ਵੱਡਾ ਕੰਮ ਚੱਲਦਾ ਸੀ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ। ਇੱਥੇ ਇੱਥੇ ਉਸਦਾ ਵਪਾਰ ਦਾ ਕੰਮ ਸੀ, ਉਸਨੇ ਵੱਖਰੇ ਵੱਖਰੇ ਬੰਦਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਸਨ। ਇਸ ਤਰ੍ਹਾਂ ਕਹਿ ਲਓ ਕਿ ਜਿਸ ਤਰ੍ਹਾਂ ਅੱਜ ਕੰਪਨੀ ਦੇ ਵਿੱਚ ਮੈਨੇਜਰ ਹੁੰਦੇ ਨੇ, ਚੇਅਰਮੈਨ ਹੁੰਦੇ ਨੇ, ਵੱਡੇ ਵੱਡੇ ਅਫਸਰ ਇਲਾਕਿਆਂ ਦੇ ਵਿੱਚ ਮੈਨੇਜਰ ਨਿਯੁਕਤ ਕਰ ਦਿੱਤੇ ਜਾਂਦੇ ਨੇ, ਉਸੇ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਇੱਕ ਵਪਾਰੀ ਸੀ, ਉਸਨੇ ਆਪਣੇ ਬੰਦੇ ਨਿਯੁਕਤ ਕੀਤੇ ਹੋਏ ਸੀ। ਇੱਕ ਆਦਮੀ ਨੇ ਬੜੀ ਇਮਾਨਦਾਰੀ ਦੇ ਨਾਲ ਕੰਮ ਕੀਤਾ, ਦਿਲੋਂ ਉਸਦੇ ਵੱਲ ਕੰਪਨੀ ਨੂੰ ਸਮਰਪਿਤ ਹੋ ਕੇ, ਆਪਣੇ ਮਾਲਕ ਨੂੰ ਸਮਰਪਿਤ ਹੋ ਕੇ ਕੰਮ ਕੀਤਾ, ਤਨਖਾਹ ਲੈਂਦਾ ਸੀ। ਜਿਸ ਮਾਲਕ ਦੇ ਕੋਲ ਤੁਸੀਂ ਨੌਕਰੀ ਕਰ ਲਈ, ਜਿਸ ਜਾਂ ਜਿਸ ਦੇਸ਼ ਦੇ ਵਿੱਚ ਤੁਸੀਂ ਰਹਿ ਰਹੇ ਹੋ, ਅਰਥਾਤ ਜਿਸ ਦਾ ਖਾ ਰਹੇ ਹੋ ਜਾਂ ਜਿਸ ਦੇ ਦਾਇਰੇ ਵਿੱਚ ਤੁਹਾਡਾ ਫਰਜ਼ ਹੈ, ਤੁਸੀਂ ਉਸ ਨੂੰ ਸਮਰਪਿਤ ਹੋ ਜਾਓ। ਤੁਸੀਂ ਜਿਹੜਾ ਵੀ ਕੰਮ ਕਰਦੇ ਹੋ, ਤੁਸੀਂ ਉਸਦੇ ਸਫਲ ਉਦੋਂ ਹੋਵੋਗੇ, ਉਸਦੇ ਵਿੱਚ ਕਾਮਯਾਬ ਉਦੋਂ ਹੋਵੋਗੇ, ਦੁਨੀਆਂ ਦੇ ਉੱਪਰ ਇੱਕ ਸਫਲ ਤੇ ਮਹਾਨ ਵਿਅਕਤੀ ਉਦੋਂ ਬਣੋਗੇ ਜਦੋਂ ਉਸ ਨੂੰ ਸਮਰਪਿਤ ਹੋ ਜਾਓਗੇ। ਐਸਾ ਹੀ ਇਸਨੇ ਕੀਤਾ, ਇਹ ਆਪਣੇ ਕੰਮ ਨੂੰ ਸਮਰਪਿਤ ਹੋ ਗਿਆ। ਉਹ ਵਪਾਰੀ ਖੁਸ਼ ਹੋਇਆ, ਉਸਨੇ ਉਸਨੂੰ ਪ੍ਰਮੋਸ਼ਨ ਦੇ ਦਿੱਤੀ, ਇਹ ਕਹਿ ਲਓ ਕਿ ਉਸ ਤੋਂ ਅੱਗੇ ਉਸਦੀ ਤਰੱਕੀ ਕਰ ਦਿੱਤੀ। ਤਾਂ ਉਸਨੇ ਨਾਲ ਦੀ ਨਾਲ ਤਰੱਕੀ ਦੀ ਖੁਸ਼ੀ ਦੇ ਵਿੱਚ ਆਖਿਆ। ਵਪਾਰੀ ਨੂੰ ਆਖਣ ਲੱਗਾ, ਜੀ ਮੈਨੂੰ 5-7 10 ਦਿਨਾਂ ਦੀ ਛੁੱਟੀ ਚਾਹੀਦੀ ਹੈ, ਮੈਂ ਗੰਗਾ ਜਾ ਕੇ ਇਸ਼ਨਾਨ ਕਰਾਂ। ਉਸਨੇ ਛੁੱਟੀ ਦੇ ਦਿੱਤੀ। ਤੇ ਨਾਲ ਦੀ ਨਾਲ ਜਿਸ ਵੇਲੇ ਉਸਨੂੰ ਭੇਜਿਆ, ਉਸਨੂੰ ਉਸਨੇ ਗੱਲ ਆਖ ਦਿੱਤੀ, ਇੱਕ ਛਟੀ ਦੇ ਦਿੱਤੀ, ਆਖਣ ਲੱਗਾ ਵੀ ਨਾਲ ਲੈ ਜਾ, ਇਸ ਦਾ ਵੀ ਇਸ਼ਨਾਨ ਕਰਾ ਲਈ। ਪਰ ਨਾਲ ਦੀ ਨਾਲ ਆਖਣ ਲੱਗਾ, ਤੂੰ ਇਹ ਦੇਣੀ ਕਿਸੇ ਪਾਪੀ ਬੰਦੇ ਨੂੰ, ਕਿਸੇ ਧਰਮੀ ਬੰਦੇ ਨੂੰ, ਕਿਸੇ ਪਖੰਡੀ ਬੰਦੇ ਨੂੰ ਦੇ ਦੀ, ਉਸਦਾ ਵੀ ਪਾਰ ਉਤਾਰਾ ਹੋ ਜਾਵੇਗਾ। ਅਰਥਾਤ ਉਹਨੇ ਇੱਕ ਤਰ੍ਹਾਂ ਦਾ ਉਸਨੂੰ ਮਖੌਲ ਕੀਤਾ, ਆਖਣ ਲੱਗਾ ਵੀ ਇਹਨੇ ਮਿਹਨਤ ਕੀਤੀ, ਕੰਮ ਕੀਤਾ, ਤਰੱਕੀ ਉਸਦੀ ਮਿਲੀ ਹੈ। ਇਹ ਆਖਣ ਲੱਗਾ ਮੈਨੂੰ ਗੰਗਾ ਮਾਤਾ ਦੇ ਨਾਲ ਤਰੱਕੀ ਮਿਲਦੀ ਹੈ। ਚਲੋ ਆਖਣ ਲੱਗਾ ਛਟੀ ਲੈ ਜਾ, ਕਿਸੇ ਪਖੰਡੀ ਨੂੰ ਦੇ ਦੀ, ਕਿਸੇ ਪਾਪੀ ਨੂੰ ਦੇ ਦੀ, ਉਹਦਾ ਵੀ ਉਧਾਰ ਹੋ ਜਾਏਗਾ। ਇਸਦਾ ਇਸ਼ਨਾਨ ਕਰਾ ਲਿਆ। ਆਖਣ ਲੱਗਾ ਚੰਗਾ ਜੀ, ਗਿਆ ਜਾ ਕੇ ਉਸਦੀ ਸ਼ਰਧਾ ਸੀ, ਉਸਨੇ ਗੰਗਾ ਤੇ ਇਸ਼ਨਾਨ ਕੀਤਾ, ਛਟੀ ਵੀ ਨਾਲ ਲੈ ਗਿਆ, ਵਾਪਸ ਲੈ ਆਇਆ। ਅਖੀਰ ਇੱਕ ਦਿਨ ਐਸਾ ਆਇਆ ਜਿਸ ਵੇਲੇ ਉਹ ਪਾਰੀ ਮੰਜੇ ਤੇ ਪਿਆ ਹੋਇਆ ਸੀ। ਉਸਨੇ ਵੱਖਰੇ ਵੱਖਰੇ ਬੰਦਿਆਂ ਤੋਂ ਸੱਦਿਆ, ਹਿਸਾਬ ਲਿਆ, ਅੱਗੇ ਆਪਣੇ ਮੁੰਡੇ ਨੂੰ ਜ਼ਿੰਮੇਵਾਰੀ ਦਿੱਤੀ, ਉਹਨਾਂ ਦੀਆਂ ਬਾਹਾਂ ਉਸਦੇ ਹੱਥ ਫੜਾਈਆਂ। ਸਾਰਾ ਜੋ ਕੰਮ ਸੀ ਉਸਨੇ ਕੰਪਲੀਟ ਕਰਦਾ ਪਿਆ ਸੀ, ਉਸਨੂੰ ਅਖੀਰਲੇ ਸਾਹ ਉਸਦੇ ਨੇੜੇ ਸੀ। ਉਹ ਆਦਮੀ ਵੀ ਗਿਆ ਤੇ ਜਾ ਕੇ ਉਸਨੂੰ ਉਹ ਛਟੀ ਫੜਾ ਦਿੱਤੀ। ਆਖਣ ਲੱਗਾ, ਹੈ ਮੈਂ ਤੈਨੂੰ ਆਖਿਆ ਸੀ ਕਿਸੇ ਪਖੰਡੀ ਨੂੰ ਦਈ, ਕਿਸੇ ਧਰਮੀ ਨੂੰ ਦਈ, ਉਸ ਵਿਅਕਤੀ ਨੂੰ ਦਈ ਜਿਹੜਾ ਲੋਕਾਂ ਨੂੰ ਮੂਰਖ ਬਣਾਉਂਦਾ ਹੋਇਆ, ਜਿਹੜਾ ਪਾਪ ਕਰਦਾ ਹੋਇਆ, ਝੂਠ ਫਰੇਬ ਕਰਦਾ ਹੋਇਆ। ਆਖਣ ਲੱਗਾ, ਗੱਲ ਕੁਝ ਏਦਾਂ ਦੀ ਹੈ, ਗੱਲ ਇਹ ਹੈ ਕਿ ਤੁਸੀਂ ਕਦੀ ਆਪਣੇ ਅੰਦਰ ਝਾਤੀ ਨਹੀਂ ਮਾਰੀ, ਹਰ ਟਾਈਮ ਹਰ ਸਮੇਂ ਸੰਸਾਰ ਦੇ ਲੋਕਾਂ ਦੀਆਂ ਗਲਤੀਆਂ ਕੱਢਦੇ ਰਹਿੰਦੇ ਹੋ। ਤੁਹਾਡੇ ਕੋਲ ਹਕੂਮਤ ਸੀ, ਪੈਸਾ ਸੀ, ਰਾਜ ਦਰਬਾਰਾਂ ਦੇ ਵਿੱਚ ਗੱਲਬਾਤ ਸੀ, ਤੁਹਾਡੇ ਅੱਗੇ ਕੋਈ ਬੋਲਦਾ ਨਹੀਂ ਸੀ, ਕੋਈ ਜਵਾਬ ਨਹੀਂ ਸੀ ਦਿੰਦਾ, ਲੋਕਾਂ ਦੇ ਸਾਹਮਣੇ ਤੁਸੀਂ ਬੜੇ ਇਮਾਨਦਾਰ, ਬੜੇ ਲੰਗਰ ਲਾਉਂਦੇ ਹੋ, ਕਈ ਤਰ੍ਹਾਂ ਦੇ ਪੁੰਨ ਕਰਦੇ ਹੋ, ਪਰ ਆਪ ਬੜਾ ਪਖੰਡ ਕਰਦੇ ਹੋ। ਝਾਤੀ ਮਾਰ ਕੇ ਵੇਖਣਾ ਸੀ ਕਿਸ ਤਰ੍ਹਾਂ ਲੋਕਾਂ ਨੂੰ ਲੁੱਟਦੇ ਵੀ ਹੋ, ਗਰੀਬਾਂ ਨੂੰ ਲੁੱਟਦੇ ਵੀ ਹੋ, ਕਿਸ ਤਰ੍ਹਾਂ 2 ਨੰਬਰ ਦਾ ਕੰਮ ਵੀ ਕਰਦੇ ਹੋ। ਸਭ ਤੋਂ ਵੱਡੀ ਗੱਲ ਆਖਣ ਲੱਗਾ ਇਹ ਹੈ ਕਿ ਜਿਸ ਵੇਲੇ ਤੁਸੀਂ ਜਾਣਾ ਹੁੰਦਾ ਸੀ, ਮੇਰੇ ਕੋਲ ਆਉਣਾ ਹੁੰਦਾ ਸੀ, ਮੇਰੇ ਕੋਲ ਪਹਿਲਾਂ ਤੁਹਾਡਾ ਸੁਨੇਹਾ ਪਹੁੰਚ ਜਾਂਦਾ ਸੀ। ਮੈਂ ਬੜੀ ਤਿਆਰੀ ਕਰਦਾ, ਬੜਾ ਪ੍ਰਬੰਧ ਕਰਦਾ, ਗਰਮੀਆਂ ਦੇ ਵਿੱਚ ਠੰਡੇ ਇਲਾਕੇ ਦਾ ਜਾਂ ਤੁਹਾਨੂੰ ਵਧੀਆ ਪੱਖੇ ਝੱਲਣ ਦਾ, ਜਿਸ ਪਾਸਿਓਂ ਠੰਡੀ ਹਵਾ ਆਵੇ, ਵਧੀਆ ਠੰਡੀਆਂ ਵਫਤਾਂ ਖਾਣ ਪੀਣ ਦਾ, ਹਰ ਤਰ੍ਹਾਂ ਦਾ ਖਿਆਲ ਤੁਹਾਡਾ ਰੱਖਿਆ ਜਾਂਦਾ ਸੀ। ਗਰਮੀ ਦੇ ਹਿਸਾਬ ਨਾਲ ਤੇ ਠੰਡ ਦੇ ਹਿਸਾਬ ਦੇ ਨਾਲ ਪੂਰੇ ਪ੍ਰਬੰਧ ਹੁੰਦੇ ਸੀ ਜਿੱਥੇ ਜਾਂਦੇ ਸੀ। ਪਰ ਹੁਣ ਜਿੱਥੇ ਚੱਲੇ ਜੇ ਤੁਹਾਡੇ ਲਈ ਕੋਈ ਪ੍ਰਬੰਧ ਨਹੀਂ, ਉੱਥੇ ਤੁਸੀਂ ਕੋਈ ਪ੍ਰਬੰਧ ਨਹੀਂ ਕੀਤਾ, ਕਦੇ ਕੋਈ ਸੱਚ ਦੀ ਗੱਲ ਨਹੀਂ ਕੀਤੀ, ਹਰ ਵੇਲੇ ਆਪਣੇ ਕੰਮ ਦੇ ਵਿੱਚ ਵਿਅਸਤ ਰਹੇ ਜਾਂ ਝੂਠ ਫਰੇਬ ਕਰਦੇ ਰਹੇ, ਲੋਕਾਂ ਨੂੰ ਲੁੱਟਦੇ ਰਹੇ, ਕਦੇ ਕਿਸੇ ਗਰੀਬ ਦੀ ਲੋੜਵੰਦ ਦੀ ਸਹਾਇਤਾ ਨਹੀਂ ਕੀਤੀ, ਕਦੇ ਕਿਸੇ ਸੱਚ ਦੇ ਉੱਪਰ ਚੱਲਣ ਦਾ ਯਤਨ ਨਹੀਂ ਕੀਤਾ। ਇਸ ਕਰਕੇ ਮੈਨੂੰ ਤੁਹਾਡੇ ਤੋਂ ਵੱਡਾ ਪਖੰਡੀ, ਫਰੇਬ, ਝੂਠਾ ਇਨਸਾਨ ਨਹੀਂ ਦਿਖਾਈ ਦਿੱਤਾ। ਇਹ ਫੜੋ, ਇਹ ਛਟੀ ਤੁਸੀਂ ਲੈ ਜਾਓ, ਤੁਹਾਡਾ ਪਾਰ ਉਤਾਰਾ ਹੋ ਜਾਏਗਾ। ਅਰਥਾਤ ਮਨੁੱਖ ਨੂੰ ਹਮੇਸ਼ਾ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਆਪਣੇ ਆਪ ਦੇ ਅੰਦਰ ਵੇਖਣਾ ਚਾਹੀਦਾ ਹੈ ਰੋਜ਼ਾਨਾ ਸ਼ਾਮ ਨੂੰ ਸੌਣ ਲੱਗਿਆਂ ਇੱਕ ਵਾਰ ਕਿ ਮੈਂ ਕਿੰਨੇ ਕੁ ਚੰਗੇ ਕੰਮ ਕਰ ਲਏ। ਮਨੁੱਖ ਨੂੰ ਆਪਣਾ ਹਿਸਾਬ ਵੀ ਲਾਉਣਾ ਚਾਹੀਦਾ ਕਿ ਅੱਜ ਕਿੰਨੇ ਕੁ ਮਾੜੇ ਕੰਮ ਕੀਤੇ ਨੇ, ਕਿੰਨੇ ਕੁ ਚੰਗੇ ਕੰਮ ਕੀਤੇ ਨੇ। ਮਨੁੱਖ ਨੂੰ ਆਪਣੇ ਆਪ ਨੂੰ ਪਰਖ ਦੀ ਕਸੌਟੀ ਦੇ ਉੱਪਰ ਪਰਖਣਾ ਚਾਹੀਦਾ ਹੈ। ਖਿਆਲ ਰੱਖਣਾ, ਜਿਸ ਵੇਲੇ ਤੁਸੀਂ ਧਰਮ ਦੇ ਸੱਚ ਦੇ ਕਰਮਾਂ ਤੋਂ ਤੁਹਾਡਾ ਮਨ ਉਚਾਟ ਹੋਣ ਲੱਗ ਗਿਆ, ਤੁਸੀਂ ਸੱਚ ਤੋਂ ਦੂਰ ਜਾਣਾ ਸ਼ੁਰੂ ਹੋ ਗਏ, ਯਾਦ ਰੱਖਣਾ ਤੁਸੀਂ ਧਰਮੀ ਹੋਣ ਦੇ ਵੱਲ ਆਪਣੇ ਕਦਮ ਵਧਾ ਰਹੇ ਹੋ, ਤੁਸੀਂ ਪਖੰਡੀ, ਫਰੇਬੀ, ਝੂਠੇ ਹੋਣ ਦੇ ਵੱਲ ਆਪਣੇ ਕਦਮ ਵਧਾ ਰਹੇ ਹੋ। ਪਰ ਐਸਾ ਨਹੀਂ ਕਰਨਾ, ਗੁਰਬਾਣੀ ਇਹ ਨਹੀਂ ਆਖ ਰਹੀ। ਗੁਰਬਾਣੀ ਆਖ ਰਹੀ ਹੈ ਕਿ ਇੱਕ ਚੰਗਾ ਜੀਵਨ ਜੀ ਕੇ ਜਾ, ਇਹ ਸੰਸਾਰ ਦੇ ਉੱਪਰੋਂ ਤਾਂ ਸਭ ਨੇ ਚਲੇ ਜਾਣਾ ਹੈ, ਸੱਚ ਦੀ ਗੱਲ ਕਰਕੇ ਜਾ, ਇੱਕ ਐਸਾ ਜੀਵਨ ਜੀ ਕੇ ਜਾ ਕਿ ਲੋਕਾਂ ਨੂੰ ਸੇਧ ਮਿਲੇ। ਇੱਕ ਮਿਸਾਲ ਹੋਣੀ ਚਾਹੀਦੀ ਹੈ ਤੇਰਾ ਜੀਵਨ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸ੍ਰਿਸ਼ਟੀ ਦਾ ਰਾਜਾ ਵੀ ਝੂਠਾ ਹੈ, ਪਰਜਾ ਵੀ ਝੂਠੀ ਹੈ, ਇੱਥੇ ਰਹਿਣ ਵਾਲੀ। ਸਾਰਾ ਸੰਸਾਰ, ਪਹਾੜ, ਨਦੀਆਂ, ਨਾਲੇ, ਦਰਿਆ, ਸਭ ਕੋਈ ਇੱਕ ਨਾ ਇੱਕ ਦਿਨ ਨਾਸ਼ ਹੁੰਦਾ ਰਹਿੰਦਾ ਹੈ, ਦੁਬਾਰੇ ਬਣਦਾ ਰਹਿੰਦਾ ਹੈ। ਜੋ ਕੋਈ ਦੇਖਦੇ ਪਏ ਹੋ ਸਭ ਝੂਠ ਹੈ, ਸਭ ਨਾਸ਼ਹੀਣ ਹੈ, ਸਭ ਦਾ ਇੱਕ ਨਾ ਇੱਕ ਦਿਨ ਵਿਨਾਸ਼ ਹੋ ਜਾਂਦਾ ਹੈ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੱਸਣਹਾਰ, ਮਹੱਲ ਵੱਡੇ ਵੱਡੇ, ਵੱਡੀਆਂ ਵੱਡੀਆਂ ਇਮਾਰਤਾਂ, ਅਟਾਰੀਆਂ, ਕੋਠੀਆਂ, ਤੇ ਉਹਨਾਂ ਦੇ ਵਿੱਚ ਬੈਠਣ ਵਾਲੇ, ਰਹਿਣ ਵਾਲੇ ਸਾਰੇ ਹੀ ਨਾਸ਼ਵਾਨ ਨੇ, ਇੱਕ ਦਿਨ ਖਤਮ ਹੋ ਜਾਣਗੇ। ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਸੋਇਨਾ ਵੀ ਝੂਠਾ ਹੈ, ਅਰਥਾਤ ਗਹਿਣੇ ਸਭ ਝੂਠੇ ਨੇ, ਚਾਂਦੀ, ਸੋਨੇ, ਜਿਸ ਚੀਜ਼ ਦੇ ਵੀ ਗਹਿਣੇ ਬਣਦੇ ਨੇ ਤੁਸੀਂ ਪਹਿਣਦੇ ਹੋ। ਮਨੁੱਖ, ਇਸਤਰੀਆਂ ਬੜਾ ਹਾਰ ਸ਼ਿੰਗਾਰ ਕਰਦੇ ਨੇ, ਬੜਾ ਕੁਝ ਪਹਿਣ ਕੇ ਨਿਕਲਦੇ ਨੇ ਕਿ ਲੋਕੀ ਆਖਣ ਬੜਾ ਸੋਹਣਾ ਹੈ, ਬੜਾ ਵਧੀਆ ਲੱਗ ਰਿਹਾ ਹੈ। ਸਿਫਤ ਕਰਨ ਹਰ ਇੱਕ ਮਨੁੱਖ ਤੇ ਹਰ ਇੱਕ ਔਰਤ ਦੀ ਇੱਛਾ ਹੁੰਦੀ ਹੈ, ਉਸਦੇ ਲਈ ਗਹਿਣੇ ਪਾ ਕੇ ਜਾਂਦੇ ਨੇ, ਹਾਰ ਸ਼ਿੰਗਾਰ ਕਰਕੇ ਜਾਂਦੇ ਨੇ, ਪਰ ਮਿਲੇਗਾ ਕਿ ਇੱਕ ਮਨ ਦੀ ਮਨ ਦਾ ਚੇਤ ਹੋਣਾ, ਇੱਕ ਮਨ ਦਾ ਭਟਕਣਾ, ਵਿਸ਼ਿਆਂ ਵਿਕਾਰਾਂ ਦੇ ਵਿੱਚ ਖਚਿਤ ਹੋਣਾ, ਇਹਨਾਂ ਸਾਰੇ ਕੰਮਾਂ ਤੋਂ ਮਿਲੇਗਾ ਇਹੋ ਹੀ, ਕੁਝ ਹੋਰ ਨਹੀਂ ਮਿਲਣ ਲੱਗਾ। ਸਮਾਜ ਦੇ ਵਿੱਚ ਅਮੀਰ ਤੇ ਗਰੀਬ ਦਾ ਫਰਕ ਪੈਦਾ ਕਰ ਦੋਗੇ, ਸਮਾਜ ਦੇ ਵਿੱਚ ਪੂੰਜੀਪਤੀ ਸਮਾਜ ਨੂੰ ਖੜਾ ਕਰੋਗੇ, ਸਮਾਜ ਦੇ ਵਿੱਚ ਜਿਸ ਵੇਲੇ ਕਿਨਾ ਗਹਿਣੇ ਪਾ ਕੇ ਜਾ ਰਿਹਾ, ਦੂਸਰੇ ਗਰੀਬ ਦੇ ਕੋਲ ਪਾਉਣ ਨੂੰ ਹੈ ਨਹੀਂ, ਉਹ ਦੇਖ ਕੇ ਤਰਸੇਗਾ, ਘਰੇ ਜਾ ਕੇ ਆਪਣੇ ਮਾਂ ਪਿਓ ਨੂੰ ਤੰਗ ਕਰੇਗਾ, ਉਹ ਮੁੰਡਾ ਉਹ ਕੁੜੀ, ਕਿ ਮੈਨੂੰ ਵੀ ਦਿਓ, ਮੈਂ ਵੀ ਪਾਉਣੇ ਨੇ, ਮੇਰੇ ਨਾਲ ਦੇ ਪਾ ਕੇ ਆਉਂਦੇ ਨੇ। ਤੁਸੀਂ ਦੂਸਰੇ ਨੂੰ ਆਪਣੇ ਆਪ ਤੋਂ ਹੀਣਾ ਦਿਖਾਓਗੇ, ਨੀਵਾਂ ਦਿਖਾਓਗੇ, ਆਪਣੇ ਆਪ ਨੂੰ ਉੱਚਾ ਸਾਬਤ ਕਰੋਗੇ ਸਮਾਜ ਦੇ ਵਿੱਚ, ਪਰ ਗੁਰਮਤਿ ਦੀ ਇਹ ਵਿਚਾਰਧਾਰਾ ਨਹੀਂ, ਗੁਰੂ ਨਾਨਕ ਦੀ ਇਹ ਵਿਚਾਰਧਾਰਾ ਨਹੀਂ। ਦੁਨੀਆਂ ਦੇ ਉੱਪਰ ਪੈਦਾ ਹੋਏ ਮਹਾਨ ਗੁਰੂਆਂ, ਪੀਰਾਂ, ਪੈਗੰਬਰਾਂ, ਫਿਲਾਸਫਰਾਂ ਦੀ ਇਹ ਵਿਚਾਰਧਾਰਾ ਨਹੀਂ, ਜਿਨ੍ਹਾਂ ਨੂੰ ਤੁਸੀਂ ਮੱਥੇ ਟੇਕਦੇ ਹੋ ਉਹਨਾਂ ਦੀ ਇਹ ਵਿਚਾਰਧਾਰਾ ਨਹੀਂ, ਉਹਨਾਂ ਦੀ ਵਿਚਾਰਧਾਰਾ ਕੋਈ ਹੋਰ ਕਹਿ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਜੇ ਕੜਾ ਦਿੰਦੇ ਨੇ, ਉਸਦਾ ਕੋਈ ਅਰਥ ਸੀ? ਉਸਦਾ ਅਰਥ ਸੀ ਕਿ ਤੇਰਾ ਹੱਥ ਕਿਸੇ ਮਜ਼ਲੂਮ ਦੇ ਉੱਪਰ, ਕਿਸੇ ਗਰੀਬ ਦੇ ਉੱਪਰ ਨਹੀਂ ਉੱਠੇਗਾ। ਪਰ ਖਿਆਲ ਰੱਖਣਾ, ਕੜਾ ਅੱਜ ਪੰਜਾਬ ਦਾ ਸੱਭਿਆਚਾਰ ਬਣ ਚੁੱਕਿਆ। ਅੱਜ ਕੜਾ ਤੁਸੀਂ ਪੰਜਾਬ ਦੇ ਹਰ ਇੱਕ ਵਿਅਕਤੀ ਦੇ ਹੱਥ ਵਿੱਚ ਵੇਖ ਲਓਗੇ, ਭਾਵੇਂ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ। ਪਰ ਖਿਆਲ ਰੱਖਣਾ, ਅੱਜ ਵੀ ਪੰਜਾਬ ਦੇ ਵਿੱਚ ਆਏ ਦਿਨ ਵਾਰਦਾਤਾਂ ਐਸੀਆਂ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਨੁੱਖ ਦਾ ਮਨ ਸ਼ਰਮਸਾਰ ਹੋ ਜਾਂਦਾ। ਉਸ ਵੇਲੇ ਕੜੇ ਦਾ ਧਰਮ ਕਿੱਥੇ ਜਾਂਦਾ ਪਤਾ ਨਹੀਂ, ਸਮਝ ਨਹੀਂ ਲੱਗਦੀ। ਉਸ ਵੇਲੇ ਉਹ ਮਨੁੱਖ ਜਿਹੜਾ ਮੰਦਰਾਂ, ਮਸੀਤਾਂ, ਗੁਰਦੁਆਰਿਆਂ 'ਚ ਮੱਥਾ ਟੇਕਦਾ, ਉਸਦਾ ਧਰਮ ਕਿੱਥੇ ਜਾਂਦਾ ਅਜਿਹੇ ਕੰਮ ਕਰਨ ਲੱਗਿਆ? ਉਹ ਕੜਾ ਜਿਹੜਾ ਇਸ ਗੱਲ ਦਾ ਪ੍ਰਤੀਕ ਸੀ ਕਿ ਤੂੰ ਹੋਰ ਗਹਿਣੇ ਨਹੀਂ ਪਹਿਨਣੇ, ਕੜਾ ਪਹਿਨ ਲਿਆ, ਤੇਰੇ ਹੱਥ ਦਾ ਸ਼ਿੰਗਾਰ ਹੈ, ਕਿਸੇ ਨੂੰ ਉੱਚਾ ਨੀਵਾਂ ਨਹੀਂ ਦਿਖਾਉਣਾ, ਅਮੀਰ ਗਰੀਬ ਦੀ ਸਮਾਨਤਾ ਕਰਨੀ ਹੈ ਸਮਾਜ ਦੇ ਵਿੱਚ। ਉਸ ਵੇਲੇ ਤੁਹਾਡੀ ਉਹ ਸ਼ਰਧਾ, ਉਸ ਵੇਲੇ ਤੁਹਾਡੀ ਉਹ ਵਿਚਾਰਧਾਰਾ, ਉਹ ਮੱਥਾ ਟੇਕਣ ਦਾ ਮਤਲਬ ਮੈਨੂੰ ਸਮਝ ਨਹੀਂ ਆਉਂਦਾ ਕਿੱਥੇ ਜਾਂਦਾ ਹੈ, ਜਿਸ ਵੇਲੇ ਤੁਸੀਂ ਹਾਰ ਸ਼ਿੰਗਾਰ ਤੇ ਗਹਿਣਿਆਂ ਦੇ ਨਾਲ ਭਰ ਕੇ ਸਮਾਜ ਦੇ ਵਿੱਚ ਵਿਚਰਦੇ ਹੋ। ਜਿਸ ਵੇਲੇ ਤੁਸੀਂ ਗੁਰੂ ਨਾਨਕ ਦੀ ਵਿਚਾਰਧਾਰੀਆਂ ਧਾਰਾ ਦੀਆਂ ਤਜੀਆਂ ਉਡਾ ਦਿੰਦੇ ਹੋ, ਉਸ ਵੇਲੇ ਉਹ ਗੁਰਬਾਣੀ ਨੂੰ ਪੜ੍ਹਨ ਦਾ ਮਤਲਬ ਤੁਹਾਡਾ ਕਿੱਥੇ ਜਾਂਦਾ? ਗੁਰਬਾਣੀ ਇਹ ਗੱਲ ਆਖ ਰਹੀ ਹੈ, ਗੁਰਮਤਿ ਦੀ ਵਿਚਾਰਧਾਰਾ ਇਹ ਗੱਲ ਆਖ ਰਹੀ ਹੈ, ਧਰਮ ਤੁਹਾਨੂੰ ਇਹ ਦਰਡਾਰਿਆ ਸਮਾਜ ਦੇ ਸਮਾਨਤਾ ਲੈ ਕੇ ਆਉਣੀ ਹੈ, ਕਿਸੇ ਨੂੰ ਆਪਣੇ ਆਪ ਨੂੰ ਨੀਵਾਂ ਨਹੀਂ ਦਿਖਾਉਣਾ, ਆਪਣੇ ਆਪ ਨੂੰ ਉੱਚਾ ਨਹੀਂ ਸਿੱਧ ਕਰਨਾ, ਸਭ ਦੇ ਨਾਲ ਪਿਆਰ ਕਰਨਾ ਹੈ, ਸਭ ਦੇ ਨਾਲ ਬਰਾਬਰਤਾ ਦੇ ਸਹਿਤ ਚੱਲਣਾ ਹੈ। ਪਰ ਆਪਾਂ ਕੀ ਕਰਦੇ ਹਾਂ? ਆਪਣੀ ਹਰ ਵੇਲੇ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਣੇ ਆਪ ਨੂੰ ਸਮਾਜ ਦੇ ਵਿੱਚ ਉੱਚਾ ਦਿਖਾਇਆ ਜਾਏ, ਇਹ ਸਿੱਧ ਕੀਤਾ ਜਾਏ ਕਿ ਮੇਰੇ ਵਰਗਾ ਹੋਰ ਕੋਈ ਨਹੀਂ, ਜਾਂ ਮੇਰੇ ਵਰਗਾ ਹੋਰ ਕੋਈ ਨਹੀਂ ਬਣ ਸਕਦਾ। ਪਰ ਗੁਰਬਾਣੀ ਆਖਰੀ ਹੈ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਤੁਸੀਂ ਜਿਹੜਾ ਹਾਰ ਸ਼ਿੰਗਾਰ ਪਹਿਣ ਦੇ ਪਏ ਹੋ, ਖਾਸ ਕਰਕੇ ਅੱਜ ਕੱਲ ਦੀ ਮੇਰੇ ਸਾਹਮਣੇ ਗੱਲ ਆ ਗਈ ਹੈ ਕਿ ਹਾਰ ਸ਼ਿੰਗਾਰ ਦੀ ਕਿਰਪਾ ਦੇ ਨਾਲ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਨੇ। ਲੁਟੇਰੇ ਜਿਸ ਵੇਲੇ ਗਹਿਣੇ ਲੁੱਟ ਕੇ ਲਿਜਾਂਦੇ ਨੇ, ਉਸ ਵੇਲੇ ਕਈ ਵਾਰੀ ਮਾਰ ਕੇ ਵੀ ਚਲੇ ਜਾਂਦੇ ਨੇ ਵਿਅਕਤੀ ਨੂੰ। ਉਸ ਵੇਲੇ ਬਹੁਤ ਵਧੀਆ ਸ਼ਾਂਤੀ ਮਿਲਦੀ ਹੋਵੇਗੀ ਸ਼ਾਇਦ ਗਹਿਣੇ ਪਾਉਣ ਵਾਲਿਆਂ ਨੂੰ। ਉਸ ਵੇਲੇ ਉਸਦੇ ਪਰਿਵਾਰ ਵਾਲੇ ਵੀ ਇਹ ਕਹਿੰਦੇ ਹੋਣਗੇ ਕਿ ਇਹ ਗਹਿਣੇ ਨਾ ਪਾ ਕੇ ਜਾਂਦਾ ਜਾਂ ਨਾ ਪਾ ਕੇ ਜਾਂਦੀ ਤਾਂ ਚੰਗੀ ਗੱਲ ਸੀ। ਪਰ ਖਿਆਲ ਰੱਖਣਾ, ਗੁਰੂ ਪਾਤਸ਼ਾਹ ਬੜਾ ਸਮਾਂ ਪਹਿਲਾਂ ਕਹਿ ਗਏ ਨੇ ਕਿ ਕੂੜ ਸੋਨਾ, ਕੂੜ ਰੁਪਾ, ਕੂੜ ਪਾਨਣ ਹਾਰ, ਤੁਹਾਡੇ ਹਾਰ ਸ਼ਿੰਗਾਰ, ਤੁਹਾਡੇ ਗਹਿਣੇ, ਤੁਸੀਂ ਸਭ ਕੋਈ ਨਾਸ਼ਵਾਨ ਹੈ, ਇੱਕ ਨਾ ਇੱਕ ਦਿਨ ਖਤਮ ਹੋ ਜਾਣਾ। ਸੱਚ ਕੀ ਹੈ, ਰਹਿਣਾ ਕੀ ਇਸ ਧਰਤੀ ਦੇ ਉੱਪਰ, ਲੋਕਾਂ ਨੇ ਯਾਦ ਕਿਸ ਗੱਲ ਨੂੰ ਕਰਨਾ? ਲੋਕ ਯਾਦ ਉਸ ਨੂੰ ਕਰਦੇ ਨੇ ਜਿਹੜਾ ਕੋਈ ਨਾ ਕੋਈ ਸਮਾਜ ਲਈ ਕਰਕੇ ਜਾਂਦਾ, ਜਿਹੜਾ ਆਪਣੀ ਵਿਚਾਰਧਾਰਾ ਸਮਾਜ ਦੇ ਵਿੱਚ ਛੱਡ ਕੇ ਜਾਂਦਾ। ਖਿਆਲ ਰੱਖਣਾ, ਸਭ ਤੋਂ ਵੱਧ ਸੰਸਾਰ ਦੇ ਵਿੱਚ ਉਸ ਨੂੰ ਯਾਦ ਕੀਤਾ ਜਾਂਦਾ ਹੈ ਜਿਹੜਾ ਆਪਣੀ ਵਿਚਾਰਧਾਰਾ ਛੱਡ ਜਾਵੇ, ਚੰਗੀ ਵਿਚਾਰਧਾਰਾ ਲੋਕਾਂ ਦੇ ਵਿੱਚ ਕਾਇਮ ਕਰ ਜਾਵੇ। ਬੜੇ ਪੀਰ ਫਕੀਰ ਹੋਏ ਨੇ ਇਸ ਧਰਤੀ ਦੇ ਉੱਪਰ। ਬਾਕੀ ਸਾਰੀ ਗੱਲ ਛੱਡ ਦਿਓ, ਮੈਂ ਕ੍ਰਾਂਤੀਕਾਰੀਆਂ ਦੀ ਗੱਲ ਕਰ ਲਾਂ ਕਿ ਸ਼ਹੀਦ ਭਗਤ ਸਿੰਘ ਤੋਂ ਇਲਾਵਾ ਹੋਰ ਬੜੇ ਬੜੇ ਮਹਾਨ ਸ਼ਹੀਦ ਹੋਏ ਜਿਨ੍ਹਾਂ ਨੇ ਬੜੇ ਬੜੇ ਵਧੀਆ ਕੰਮ ਕੀਤੇ, ਪਰ ਸ਼ਹੀਦ ਭਗਤ ਸਿੰਘ ਦਾ ਨਾਂ ਸਭ ਤੋਂ ਵੱਧ ਇਸ ਲਈ ਹੋ ਗਿਆ ਕਿ ਇੱਕ ਫਿਲਾਸਫਰ ਸੀ ਤੇ ਲੋਕਾਂ ਦੇ ਵਿੱਚ ਚੰਗੀ ਵਿਚਾਰਧਾਰਾ ਕਾਇਮ ਕਰਕੇ ਗਿਆ। ਮਹਾਨ ਵਿਚਾਰਾਂ ਦਾ ਪੁਲੰਦਾ ਸੀ, ਜਿਹੇ ਜਾਂ ਜੀਵਨ ਬਾਹਰੋਂ ਸੀ ਉਹੇ ਜਾਂ ਅੰਦਰ ਸੀ, ਸੱਚ ਦੀ ਗੱਲ ਹਿਰਦੇ ਵਿੱਚ ਸਮਾਈ ਹੋਈ ਸੀ। ਖਿਆਲ ਰੱਖਣਾ, ਸਮਾਜ ਦੇ ਵਿੱਚ ਤੁਹਾਨੂੰ ਯਾਦ ਉਦੋਂ ਕੀਤਾ ਜਾਵੇਗਾ ਜਿਸ ਵੇਲੇ ਤੁਸੀਂ ਸਟੇਜ ਤੇ ਵੀ ਉਹੋ ਜਿਹੇ ਹੋ, ਸਮਾਜ ਦੇ ਵਿੱਚ ਵਿਚਰਨ ਵੇਲੇ ਵੀ ਉਹੋ ਜਿਹੇ ਹੋ, ਕਿਸੇ ਨਾਲ ਗੱਲ ਕਰਨ ਵੇਲੇ ਵੀ ਉਹੋ ਜਿਹੇ ਹੋ ਤੇ ਕੰਮ ਕਰਨ ਵੇਲੇ ਵੀ ਉਹੋ ਜਿਹੇ ਹੋ। ਪਖੰਡ ਨਹੀਂ, ਇੱਕ ਚੰਗੀ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਰੱਖਦੇ ਪਏ ਹੋ। ਗੁਰਦੁਆਰੇ ਦੇ ਵਿੱਚ ਰੋਜ਼ਾਨਾ ਆ ਕੇ ਮੱਥਾ ਟੇਕਦੇ ਹੋ, ਗੁਰਬਾਣੀ ਰੋਜ਼ ਪੜ੍ਹਦੇ ਹੋ, ਪਰ ਉਸ ਨੂੰ ਨਾਲ ਦੀ ਨਾਲ ਹਿਰਦੇ ਵਿੱਚ ਵਸਾਇਆ ਹੋਇਆ। ਖਿਆਲ ਰੱਖਣਾ, ਸਮਾਜ ਉਦੋਂ ਯਾਦ ਕਰੇਗਾ। ਹਰ ਇੱਕ ਮਨੁੱਖ ਦਾ ਕੋਈ ਨਾ ਕੋਈ ਫਰਜ਼ ਬਣਦਾ ਹੈ, ਮਨੁੱਖ ਦਾ ਫਰਜ਼ ਬਣਦਾ ਹੈ ਸਮਾਜ ਸੁਧਾਰੇ, ਸਮਾਜ ਲਈ ਕੁਝ ਕਰੇ, ਗਰੀਬਾਂ ਦੀ ਸਹਾਇਤਾ ਕਰੇ, ਲੋੜਵੰਦ ਦੀ ਲੋੜ ਦੀ ਪੂਰਤੀ ਕਰੇ। ਪਰ ਜਿਸ ਵੇਲੇ ਅਸੀਂ ਸਿਰਫ ਆਪਣੇ ਤੱਕ ਸੀਮਤ ਰਹਿ ਜਾਂਦੇ ਹਾਂ, ਜਿਸ ਵੇਲੇ ਅਸੀਂ ਹੰਕਾਰ ਕਰਨ ਲੱਗ ਜਾਂਦੇ ਹਾਂ, ਜਿਸ ਵੇਲੇ ਅਸੀਂ ਹਾਰ ਸ਼ਿੰਗਾਰ ਕਰਨ ਦੇ ਲਈ, ਆਪਣੇ ਆਪ ਨੂੰ ਉੱਚਾ ਦਿਖਾਉਣ ਦੇ ਲਈ ਹਰ ਵੇਲੇ ਜੁਟ ਜਾਂਦੇ ਹਾਂ, ਉਸ ਵੇਲੇ ਅਸੀਂ ਗੁਰਮਤਿ ਦੀ ਗੁਰਬਾਣੀ ਦੀ ਵਿਚਾਰਧਾਰਾ ਤੋਂ ਦੂਰ ਹੋ ਜਾਂਦੇ ਹਾਂ, ਉਸ ਵੇਲੇ ਅਸੀਂ ਧਰਮ ਦੀ ਵਿਚਾਰਧਾਰਾ ਤੋਂ ਦੂਰ ਹੋ ਜਾਂਦੇ ਹਾਂ, ਉਸ ਵੇਲੇ ਸੱਚ ਦੀ ਵਿਚਾਰਧਾਰਾ ਤੋਂ ਦੂਰ ਹੋ ਜਾਂਦੇ ਹਾਂ, ਫਿਰ ਸਾਡਾ ਉਹੀ ਹਾਲ ਹੁੰਦਾ ਹੈ ਜਿਹੜੀ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਕਿ ਕੰਮ ਕਰਨਾ ਦੋ ਨੰਬਰ ਦਾ, ਕੰਮ ਕਰਨਾ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਦਾ, ਕੰਮ ਕਰਨਾ ਬਲੈਕਮੇਲਿੰਗ ਦਾ। ਮੁੜ ਕੇ ਆਖਣਾ ਕਿ ਖੰਡ ਪਾਠ ਰਖਾ ਕੇ ਕਿ ਪਾਤਸ਼ਾਹ ਸਾਡੇ ਕਾਰੋਬਾਰ ਵਿੱਚ ਵਾਧਾ ਕਰਿਓ, ਬਰਕਤ ਪਾਇਓ, ਇੱਕ ਐਸੀ ਮੰਗ ਕਿਸ ਦੇ ਲਈ? ਭ੍ਰਿਸ਼ਟਾਚਾਰ ਵਾਲੇ ਕੰਮ ਦੇ ਲਈ। ਕਿਸ ਕੰਮ ਦੇ ਲਈ? ਜਿਸ ਗੱਲ ਤੋਂ ਗੁਰਮਤ ਤੁਹਾਨੂੰ ਰੋਕ ਰਹੀ ਹੈ, ਗੁਰਮਤ ਤੁਹਾਨੂੰ ਮਨਾਹੀ ਕਰ ਰਹੀ ਹੈ, ਤੁਸੀਂ ਉਹੀ ਗੱਲ ਖੰਡ ਪਾਠ ਰਖਾ ਕੇ ਤੇ ਉਸੇ ਗੁਰੂ ਤੋਂ ਮੰਗ ਰਹੇ ਹੋ? ਜਿਸ ਗੱਲ ਤੋਂ ਗੁਰੂ ਤੁਹਾਨੂੰ ਆਖ ਰਿਹਾ ਕਿ ਇਹ ਕੰਮ ਨਹੀਂ ਕਰਨਾ, ਤੁਸੀਂ ਇਸ ਪਾਸੇ ਨਹੀਂ ਜਾਣਾ, ਉਸੇ ਗੁਰੂ ਅੱਗੇ ਅਰਦਾਸ ਕਰਕੇ ਉਹਨਾਂ ਗੱਲਾਂ ਦੀ ਮਾਨਤਾ ਮੰਗਦੇ ਪਏ ਹੋ ਜਿਹੜੀ ਗੱਲ ਤੋਂ ਗੁਰੂ ਰੋਕਦਾ ਪਿਆ? ਇੱਕ ਐਸਾ ਸਮਾਜ? ਪਰ ਨਹੀਂ, ਗੁਰੂ ਪਾਤਸ਼ਾਹ ਆਖ ਰਹੇ ਨੇ ਕੂੜ ਸੋਨਾ, ਕੂੜ ਰੁਪਾ, ਕੂੜ ਪਾਨਣ ਹਾਰ, ਸਭ ਕੁਝ ਝੂਠ ਹੈ। ਹਾਰ ਸ਼ਿੰਗਾਰ, ਤੁਹਾਡੀ ਇਹ ਦੇਹ, ਤੁਹਾਡਾ ਇਹ ਸਰੀਰ, ਤੁਹਾਡਾ ਹੰਕਾਰ, ਤੁਹਾਡਾ ਅਪਖੰਡ, ਸਭ ਕੁਝ ਨਾਸ਼ਵਾਨ ਹੈ, ਇੱਕ ਨਾ ਇੱਕ ਦਿਨ ਖਤਮ ਹੋ ਜਾਣਾ, ਸਾਰਾ ਕੁਝ ਦੁਨੀਆਂ ਦੇ ਸਾਹਮਣੇ ਪ੍ਰਤੱਖ ਹੋ ਜਾਣਾ, ਸੱਚ ਨੇ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਣਾ ਹੈ। ਇਸ ਦੁਨੀਆਂ ਦੇ ਵਿੱਚ ਆਉਣ ਵਾਲੇ ਵੱਡੇ ਵੱਡੇ ਲੋਕ ਨਹੀਂ ਰਹੇ, ਨਾ ਰਾਮ ਰਿਹਾ, ਨਾ ਰਾਵਣ ਰਿਹਾ, ਨਾ ਕ੍ਰਿਸ਼ਨ ਰਿਹਾ, ਨਾ ਕੋਈ ਹੋਰ ਵੱਡਾ ਆਦਮੀ ਰਾਜਾ ਮਹਾਰਾਜਾ ਰਿਹਾ, ਨਾ ਕੰਸ ਰਿਹਾ। ਕੰਸ ਨੂੰ ਖਤਮ ਕਰਨ ਵਾਲੇ ਕ੍ਰਿਸ਼ਨ ਭਗਵਾਨ ਜਾ ਸਕਦੇ ਨੇ, ਰਾਵਣ ਨੂੰ ਖਤਮ ਕਰਨ ਵਾਲਾ ਰਾਮ ਜਾ ਸਕਦਾ ਹੈ। ਤਾਂ ਖਿਆਲ ਰੱਖਣਾ ਸੱਜਣੋ, ਗੁਰਬਾਣੀ ਆਖਦੀ ਹੈ ਕਿ ਇੱਕ ਨਾ ਇੱਕ ਦਿਨ ਤੁਸੀਂ ਵੀ ਚਲੇ ਜਾਣਾ। ਸੰਸਾਰ ਦੀ ਟਲ ਸੱਚਾਈ ਹੈ ਕਿ ਜਿਹੜਾ ਵੀ ਇਸ ਧਰਤੀ ਦੇ ਉੱਪਰ ਆਇਆ ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ, ਫਿਰ ਚੰਗੇ ਕੰਮ ਕਿਉਂ ਨਾ ਕੀਤੇ ਜਾਣ, ਫਿਰ ਸੱਚ ਦੀ ਗੱਲ ਕਿਉਂ ਨਾ ਕੀਤੀ ਜਾਏ। ਜਿਨ੍ਹਾਂ ਸ਼ਹੀਦਾਂ ਦੇ ਮਹਾਨ ਲੋਕਾਂ ਦੇ ਤੁਸੀਂ ਦਿਹਾੜੇ ਮਨਾਉਂਦੇ ਹੋ, ਜਿਨ੍ਹਾਂ ਦੇ ਦਿਹਾੜੇ ਮਨਾਉਣ ਦੇ ਲਈ ਵੱਡੇ ਵੱਡੇ ਪੰਡਾਲ ਭਰ ਜਾਂਦੇ ਨੇ, ਜਿਨ੍ਹਾਂ ਦੇ ਲਈ, ਜਿਨ੍ਹਾਂ ਦਾ ਇਨਸਾਫ ਦੇ ਲਈ ਵੱਡੀਆਂ ਵੱਡੀਆਂ ਰੈਲੀਆਂ ਖੜੀਆਂ ਹੋ ਜਾਂਦੀਆਂ ਨੇ, ਕਦੀ ਸੋਚਿਆ ਕਿ ਉਹਨਾਂ ਵਰਗੇ ਮਹਾਨ ਕੰਮ ਅਸੀਂ ਵੀ ਕਰ ਲਈਏ? ਸਿਰਫ ਤੇ ਸਿਰਫ ਮੱਥਾ ਜਾ ਕੇ ਟੇਕਣ ਦੇ ਨਾਲ ਕੋਈ ਨਹੀਂ ਬਣ ਜਾਣਾ, ਸਿਰਫ ਤੇ ਸਿਰਫ ਇੱਕ ਜਨਮ ਦਿਨ ਮਨਾ ਲਿਆ, ਕਿਸੇ ਦੀ ਸ਼ਹੀਦੀ ਮਨਾ ਲਈ, ਇਸ ਦੇ ਨਾਲ ਕੋਈ ਨਹੀਂ ਬਣ ਜਾਣਾ। ਤੁਸੀਂ ਹੀਰੇ ਉਦੋਂ ਬਣੋਗੇ, ਤੁਹਾਡਾ ਜੀਵਨ ਚੰਗਾ ਉਦੋਂ ਬਣੇਗਾ, ਸਮਾਜ ਤੁਹਾਨੂੰ ਯਾਦ ਉਦੋਂ ਕਰੇਗਾ ਜਦੋਂ ਤੁਸੀਂ ਉਹਨਾਂ ਦੀਆਂ ਸੱਚਾਈਆਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਓਗੇ। ਜਿਸ ਵੇਲੇ ਤੁਸੀਂ ਗੁਰਮਤ ਦੀ ਵਿਚਾਰਧਾਰਾ ਨੂੰ ਹਿਰਦੇ ਵਿੱਚ ਵਸਾ ਲਓਗੇ, ਜਿੰਨਾ ਚਿਰ ਗੁਰਮਤ ਦੀ ਵਿਚਾਰਧਾਰਾ ਹਿਰਦੇ ਵਿੱਚ ਨਹੀਂ ਆ ਰਹੀ, ਜਿੰਨਾ ਚਿਰ ਗੁਰੂ ਦੇ ਹੁਕਮ ਨੂੰ ਨਹੀਂ ਮੰਨ ਰਹੇ, ਖਿਆਲ ਰੱਖਣਾ ਉਹਨਾਂ ਚਿਰ ਤੁਹਾਨੂੰ ਕੋਈ ਯਾਦ ਨਹੀਂ ਕਰੇਗਾ। ਉਨਾ ਚਿਰ ਤੁਸੀਂ ਇੱਕ ਪਖੰਡੀ ਸਿੱਖ ਜ਼ਰੂਰ ਹੋ ਸਕਦੇ ਹੋ, ਪਖੰਡੀ ਧਰਮੀ ਜ਼ਰੂਰ ਹੋ ਸਕਦੇ ਹੋ, ਧਰਮ ਨੂੰ ਸੱਚ ਨੂੰ ਬਦਨਾਮ ਕਰਨ ਵਾਲੇ ਜ਼ਰੂਰ ਬਣ ਸਕਦੇ ਹੋ, ਪਰ ਖਿਆਲ ਰੱਖਣਾ ਧਰਮੀ ਨਹੀਂ ਹੋ ਸਕਦੇ, ਖਿਆਲ ਰੱਖਣਾ ਸੱਚੇ ਨਹੀਂ ਹੋ ਸਕਦੇ। ਧਰਮ ਦੀ ਗੱਲ ਕਰਨ ਵਾਲੇ ਧਰਮੀ ਤੇ ਸੱਚੇ ਕੁਝ ਹੋਰ ਹੀ ਹੁੰਦੇ ਨੇ। ਉਹਨਾਂ ਦਾ ਜੀਵਨ ਵਿਲੱਖਣਤਾ ਭਰਪੂਰ ਹੁੰਦਾ ਹੈ, ਉਹਨਾਂ ਦੀ ਪਛਾਣ ਵੱਖਰੀ ਹੁੰਦੀ ਹੈ, ਦੂਰੋਂ ਹੋ ਜਾਂਦੀ ਹੈ, ਉਹਨਾਂ ਦੇ ਖਿਲਾਫ ਕੋਈ ਉਂਗਲ ਨਹੀਂ ਉਠਾਉਂਦਾ। ਜੇ ਕੋਈ ਉਠਾ ਵੀ ਦਵੇ, ਇੱਕ ਜਣਾ ਕੋਈ ਗੱਲ ਉਹਨਾਂ ਦੇ ਉੱਪਰ ਦੋਸ਼ ਲਾਉਂਦਾ ਹੈ, ਹਜ਼ਾਰਾਂ ਲੋਕ ਉਹ ਖੜੇ ਹੋ ਜਾਣਗੇ ਕਹਿਣ ਵਾਲੇ ਕਿ ਐਸਾ ਹੋ ਹੀ ਨਹੀਂ ਸਕਦਾ, ਐਸਾ ਜੀਵਨ ਤੁਹਾਡਾ ਕਿਉਂ ਨਹੀਂ ਹੋ ਸਕਦਾ, ਐਸਾ ਚੰਗਾ ਉੱਚੇ ਮਿਆਰ ਵਾਲਾ ਜੀਵਨ ਤੁਹਾਡਾ ਕਿਉਂ ਨਹੀਂ ਹੋ ਸਕਦਾ, ਹੋਣਾ ਚਾਹੀਦਾ ਹੈ। ਸੰਸਾਰ ਦੇ ਵਿੱਚ ਆਏ ਹੋ ਤਾਂ ਤੁਹਾਡਾ ਕੰਮ ਹੀ ਇਹੋ ਹੈ ਕਿ ਇੱਕ ਚੰਗਾ ਜੀਵਨ ਬਣਾਓ। ਗੁਰੂ ਪਾਤਸ਼ਾਹ ਫਰਮਾਨ ਕਰ ਰਹੇ ਨੇ, ਆਗਾ ਹੁਕਮ ਨਾ ਚੱਲੈ ਮੂਹਲੇ ਸਿਰ ਸਿਰ ਕਿਆ ਵਹਾਣਾ, ਸਾਹਿਬ ਸਿਮਰੋ ਭਾਈਓ ਸਭਨਾ ਇਹੋ ਪਿਆਣਾ, ਕਿ ਇੱਕ ਨਾ ਇੱਕ ਦਿਨ ਸਾਰਿਆਂ ਨੇ ਸੰਸਾਰ ਨੂੰ ਛੱਡ ਕੇ ਚਲੇ ਜਾਣਾ, ਕੋਈ ਮਨੁੱਖ ਆਇਆ ਇੱਥੇ ਰਹਿ ਹੀ ਨਹੀਂ ਸਕਦਾ, ਫਿਰ ਹੰਕਾਰ ਕਾਹਦਾ, ਹੁਕਮ ਕਾਹਦਾ, ਹਉਮੈ ਕਾਹਦੀ। ਤੁਹਾਡਾ ਆਪਣੇ ਆਪ ਦਾ ਆਤਮ ਨਿਰਭਰਤਾ ਹੋਣੀ ਜ਼ਰੂਰੀ ਹੈ, ਕੌਨਫੀਡੈਂਸ ਹੋਣਾ ਜ਼ਰੂਰੀ ਹੈ, ਪਰ ਖਿਆਲ ਰੱਖਣਾ ਇਸ ਗੱਲ ਦਾ ਕਿ ਕੌਨਫੀਡੈਂਸ ਜਾਂ ਤੁਹਾਡੀ ਆਤਮ ਨਿਰਭਰਤਾ ਹੰਕਾਰ ਵਿੱਚ ਨਾ ਬਦਲ ਜਾਏ। ਜਿਸ ਵੇਲੇ ਤੁਹਾਡੀ ਆਤਮ ਨਿਰਭਰਤਾ ਹੰਕਾਰ ਦੇ ਵਿੱਚ ਆ ਗਈ, ਜਿਸ ਵੇਲੇ ਤੁਸੀਂ ਗੁਰੂ ਸਾਹਿਬ ਇਹ ਫਰਮਾ ਰਹੇ ਨੇ ਕਿ ਤੁਹਾਡਾ ਜਿਹੜਾ ਹੱਥ ਦੇ ਵਿੱਚ ਕੜਾ ਪਾਇਆ ਹੋਇਆ, ਇਹਦਾ ਮਤਲਬ ਇਹ ਹੈ ਕਿ ਕਿਸੇ ਗਰੀਬ ਦੇ ਉੱਪਰ ਮਜ਼ਲੂਮ ਦੇ ਉੱਪਰ ਇਹ ਹੱਥ ਨਾ ਉੱਠੇ, ਇਹਦਾ ਮਤਲਬ ਇਹ ਹੈ ਕਿ ਹੋਰ ਗਹਿਣੇ ਪਾਉਣ ਦੀ ਲੋੜ ਨਹੀਂ, ਹਾਰ ਸ਼ਿੰਗਾਰ ਕਰਨ ਦੀ ਲੋੜ ਨਹੀਂ, ਇਹਦਾ ਮਤਲਬ ਇਹ ਹੈ ਕਿ ਅਮੀਰ ਤੇ ਗਰੀਬ ਦੀ ਸਮਾਨਤਾ ਰੱਖੋ, ਕਿਸੇ ਤੋਂ ਆਪਣੇ ਆਪ ਨੂੰ ਇਹ ਨਾ ਕਿਸੇ ਨੂੰ ਸਿੱਧ ਕਰੋ ਕਿ ਮੈਂ ਤੇਰੇ ਤੋਂ ਉੱਚਾ ਹਾਂ, ਮੇਰੇ ਕੋਲ ਬੜੇ ਪੈਸੇ ਨੇ, ਮੈਂ ਬੜਾ ਅਮੀਰ ਹਾਂ, ਤੂੰ ਤਾਂ ਮੇਰੇ ਵਰਗਾ ਹੋ ਹੀ ਨਹੀਂ ਸਕਦਾ। ਪਰ ਜਿਸ ਵੇਲੇ ਤੁਹਾਡੇ ਵਿੱਚ ਇਸ ਤਰ੍ਹਾਂ ਦੇ ਕਰਮ ਆ ਗਏ, ਇਸ ਤਰ੍ਹਾਂ ਦੀਆਂ ਗੱਲਾਂ ਆ ਗਈਆਂ, ਇਸ ਤਰ੍ਹਾਂ ਦੇ ਖਿਆਲ ਮਨ ਦੇ ਵਿੱਚ ਆ ਗਏ, ਯਾਦ ਰੱਖਣਾ ਤੁਸੀਂ ਗੁਰਮਤਿ ਤੋਂ ਦੂਰ ਜਾ ਰਹੇ ਹੋ, ਤੁਸੀਂ ਗੁਰਮਤਿ ਤੋਂ ਦੌੜਦੇ ਜਾ ਰਹੇ ਹੋ, ਗੁਰਮਤਿ ਦੇ ਨੇੜੇ ਨਹੀਂ ਢੁੱਕ ਰਹੇ, ਗੁਰਮਤਿ ਦੀ ਗੱਲ ਨਹੀਂ ਕਰ ਰਹੇ, ਗੁਰਮਤਿ ਦੀ ਵਿਚਾਰਧਾਰਾ ਦੀ ਗੱਲ ਨਹੀਂ ਕਰਦੇ ਪਏ। ਤੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ। ਅਸੀਂ ਹਰ ਵਾਰ ਸਲੋਕਾਂ ਦੇ ਵੇਲੇ, ਪਾਠ ਦੇ ਭੋਗ ਵੇਲੇ ਸਲੋਕਾਂ ਦੇ ਵਿੱਚ ਇਹ ਗੱਲ ਸੁਣਦੇ ਹਾਂ, ਗੁਰੂ ਤੇਗ ਬਹਾਦਰ ਜੀ ਦਾ ਇਹ ਫਰਮਾਨ ਸੁਣਦੇ ਹਾਂ ਕਿ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ, ਕਿ ਰਾਮ ਚਲਿਆ ਗਿਆ ਰਾਵਣ ਚਲਿਆ ਗਿਆ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਇਹ ਸੰਸਾਰ ਦੇ ਵਿੱਚ ਕੋਈ ਸਥਿਰ ਨਹੀਂ, ਇਹ ਸੰਸਾਰ ਤੁਹਾਡਾ ਸੁਪਨੇ ਵਰਗਾ, ਜਿਸ ਤਰ੍ਹਾਂ ਸੁੱਤੇ ਪਏ ਹੋ, ਸੁਪਨਾ ਆਇਆ ਹੋਇਆ ਕਿਸੇ ਨੇ ਜਗਾ ਦਿੱਤਾ, ਸੁਪਨਾ ਟੁੱਟ ਗਿਆ, ਜਾਂ ਸੁਪਨਾ ਆਇਆ ਸਵੇਰੇ ਉੱਠੇ ਭੁੱਲ ਗਏ ਕਿ ਪਤਾ ਨਹੀਂ ਸੁਪਨੇ ਵਿੱਚ ਕੀ ਹੋਇਆ ਸੀ, ਸੁਪਨੇ 'ਚ ਬੜੇ ਆਨੰਦ ਲਏ, ਬੜੀ ਖੁਸ਼ੀ ਲਈ, ਕਈ ਤਰ੍ਹਾਂ ਦੀਆਂ ਬਹਾਰਾਂ ਵੇਖੀਆਂ, ਸਵੇਰੇ ਉੱਠੇ ਉਹ ਬਹਾਰਾਂ ਉਹ ਆਨੰਦ ਖਤਮ, ਭੁੱਲ ਗਏ, ਆਇਆ ਹੋਇਆ ਸੁਪਨਾ ਖਤਮ ਹੋ ਗਿਆ। ਇੱਕ ਮੇਰੇ ਸਾਹਮਣੇ ਗੱਲ ਆ ਗਈ, ਇੱਕ ਰਾਜਾ ਸੀ, ਜੰਗ ਹੋਈ, ਕਈ ਦਿਨ ਲਗਾਤਾਰ ਜੰਗ ਹੁੰਦੀ ਰਹੀ, ਰਾਜਾ ਥੱਕਿਆ ਟੁੱਟਿਆ ਜੰਗ ਜਿੱਤਿਆ, ਬਹੁਤ ਬੁਰੀ ਹਾਲਤ, ਬੜੀ ਨੀਂਦ ਆ ਰਹੀ ਹੈ, ਸਰੀਰ ਥੱਕਿਆ ਟੁੱਟਿਆ ਹੋਇਆ ਸੌਂ ਗਿਆ। ਆਖਣ ਲੱਗਾ, ਜਿੰਨਾ ਚਿਰ ਮੈਂ ਨਾ ਉੱਠਾਂ ਆਪਣੇ ਆਪ, ਉਨਾ ਚਿਰ ਕੋਈ ਮੈਨੂੰ ਉਠਾਵੇ ਨਾ। ਮੁੱਖ ਵਜ਼ੀਰ ਦੀ ਜ਼ਿੰਮੇਵਾਰੀ ਲਾ ਦਿੱਤੀ ਗਈ, ਆਖਣ ਲੱਗਾ ਵੀ ਉਨਾ ਚਿਰ ਸਾਰਾ ਰਾਜ ਭਾਗ ਤੂੰ ਆਪੇ ਸੰਭਾਲਣਾ। ਹੋਇਆ ਇਹ ਕਿ ਰਾਜੇ ਦਾ ਪੁੱਤਰ ਖਤਮ ਹੋ ਗਿਆ। ਜਿਸ ਵੇਲੇ ਰਾਜੇ ਦਾ ਪੁੱਤਰ ਮਰਿਆ, ਹੁਣ ਰਾਜੇ ਨੂੰ ਉਠਾਵੇ ਕੌਣ? ਪਤਾ ਸੀ ਰਾਜਾ ਗੁੱਸੇ ਹੋਵੇਗਾ। ਅਖੀਰ ਸਭ ਤੋਂ ਵੱਡਾ ਵਜ਼ੀਰ, ਰਾਜੇ ਦੇ ਸਭ ਤੋਂ ਨੇੜੇ ਦੇ ਆਦਮੀ ਨੇ ਆ ਕੇ ਉਸਨੂੰ ਉਠਾਇਆ। ਜਿਸ ਵੇਲੇ ਉਠਾਇਆ, ਰਾਜਾ ਇੱਕ ਵਾਰ ਗੁੱਸੇ ਹੋਇਆ, ਪਰ ਜਿਸ ਵੇਲੇ ਵੇਖਿਆ ਕਿ ਸਭ ਤੋਂ ਨੇੜੇ ਦਾ ਵਿਅਕਤੀ ਸੀ, ਵੱਡਾ ਵਜ਼ੀਰ ਸੀ, ਕੋਈ ਰਾਜ ਦੇ ਵਿੱਚ ਹਲਚਲ ਹੋਈ ਹੋਵੇਗੀ, ਗੁੱਸੇ ਹੋਇਆ, ਪੁੱਛਿਆ ਉਸਨੂੰ, ਥੋੜਾ ਰੁਕ ਗਿਆ, ਠਹਿਰ ਗਿਆ, ਤੇ ਉਸਨੇ ਆਖਿਆ ਤੇਰਾ ਪੁੱਤਰ ਹੈ ਜਿਹੜਾ ਚੱਲਦਾ ਰਿਹਾ। ਆਖਣ ਲੱਗਾ ਇਹ ਕੋਈ ਗੱਲ ਸੀ ਮੈਨੂੰ ਉਠਾਉਣ ਵਾਲੀ? ਮੈਂ ਸੁਪਨਾ ਲੈ ਰਿਹਾ ਸਾਂ, ਸੁਪਨੇ 'ਚ ਬੜਾ ਆਨੰਦ ਲੈ ਰਿਹਾ ਸਾਂ, ਤੂੰ ਮੈਨੂੰ ਉਠਾ ਦਿੱਤਾ ਇੱਕ ਪੁੱਤਰ ਵਾਸਤੇ, ਉਹ ਵੀ ਤਾਂ ਇੱਕ ਸੁਪਨਾ ਹੀ ਸੀ, ਇਹ ਸੰਸਾਰ ਵੀ ਤਾਂ ਇੱਕ ਸੁਪਨਾ ਹੀ ਹੈ, ਇੱਕ ਨਾ ਇੱਕ ਦਿਨ ਇੱਥੋਂ ਚਲੇ ਹੀ ਜਾਣਾ। ਜਿਸ ਵੇਲੇ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਸੰਸਾਰ ਸੁਪਨਾ ਹੈ, ਫਿਰ ਵੀ ਅਸੀਂ ਮਾੜੇ ਕੰਮ ਕਰਨ ਤੋਂ ਮੁੜਦੇ ਨੇ, ਫਿਰ ਵੀ ਅਸੀਂ ਆਪਣੇ ਜੀਵਨ ਨੂੰ ਚੰਗਾ ਬਣਾਉਣ ਦੀ ਥਾਂ ਪਕੰਡੀ, ਕਪਟੀ ਤੇ ਫਰੇਬੀ ਬਣਾ ਰਹੇ ਹਾਂ। ਅਸੀਂ ਅੰਦਰੋਂ ਕੁਝ ਹੋਰ ਹੁੰਦੇ ਹਾਂ, ਲੋਕਾਂ ਸਾਹਮਣੇ ਕੁਝ ਹੋਰ ਹੁੰਦੇ ਹਾਂ। ਗੁਰਬਾਣੀ ਕੁਝ ਹੋਰ ਆਖਦੀ ਹੈ, ਅਸੀਂ ਕੁਝ ਹੋਰ ਬਣਦੇ ਹਾਂ। ਪਰ ਉਹ ਰਾਵਣ ਵਰਗੇ ਵਿਅਕਤੀ ਇਹਨਾਂ ਨੂੰ ਪਤਾ ਹੁੰਦਿਆਂ ਵੀ ਇਸ ਤਰ੍ਹਾਂ ਦੇ ਇਹਨਾਂ ਨੇ ਕਰਮ ਕੀਤੇ, ਉਹ ਵੀ ਨਹੀਂ ਰਹਿ ਸਕੇ। ਉਹ ਰਾਵਣ ਜਿਸ ਦੇ 1 ਲੱਖ ਪੁੱਤਰ 1.25 ਲੱਖ ਨਾਤੀ ਦੀ ਗੱਲ ਕਰ ਰਹੀ ਹੈ ਗੁਰਬਾਣੀ, ਕਿ ਏਡਾ ਵੱਡਾ ਉਸਦਾ ਪਰਿਵਾਰ ਸੀ। ਇੱਕ ਇੰਨਾ ਸਿਆਣਾ ਪੰਡਿਤ ਇਤਿਹਾਸ ਇਹ ਗੱਲ ਆਖਦਾ ਹੈ, ਜਿਸ ਵੇਲੇ ਭਗਵਾਨ ਰਾਮ ਨੇ ਚੜ੍ਹਾਈ ਕਰਨੀ ਸੀ, ਉਸ ਨੂੰ ਸਦਕੇ ਹਵਨ ਕਰਾਇਆ ਜਾ ਰਿਹਾ। ਫਿਰ ਵੀ ਮੈਂ ਆਖਾਂਗਾ ਕਿ ਅੱਜ ਕੱਲ ਦੇ ਉਹਨਾਂ ਲੋਕਾਂ ਦੇ ਨਾਲੋਂ ਜਿਹੜੇ ਰਾਮਲੀਲਾ ਵੇਲੇ ਰਾਵਣ ਦਾ ਪੁਤਲਾ ਸਾੜਦੇ ਨੇ ਖੜਾ ਕਰਕੇ, ਉਹਨਾਂ ਦੇ ਨਾਲੋਂ ਰਾਵਣ ਦਾ ਜੀਵਨ ਕਿਤੇ ਚੰਗਾ ਸੀ। ਉਹ ਰਾਵਣ ਉੱਥੇ ਪੰਡਿਤ ਦਾ ਧਰਮ ਨਿਭਾ ਰਿਹਾ ਹੈ। ਉਸ ਰਾਵਣ ਨੂੰ ਲਛਮਣ ਪੁੱਛਦਾ ਹੈ, ਆਖਣ ਲੱਗਾ ਤੈਨੂੰ ਪਤਾ ਹੈ ਕਿ ਅਸੀਂ ਚੜ੍ਹਾਈ ਤੇਰੇ ਤੇ ਕਰਨੀ ਹੈ, ਤੂੰ ਫਿਰ ਵੀ ਹਵਨ ਕਰਨ ਆ ਗਿਆ? ਆਖਣ ਲੱਗਿਆ ਮੈਨੂੰ ਪਤਾ ਆ, ਪਰ ਮੈਂ ਕਰਮ ਕਰਦਾ, ਮੇਰਾ ਪੰਡਿਤ ਆ, ਮੇਰਾ ਇਹ ਫਰਜ਼ ਹੈ, ਮੇਰਾ ਇਹ ਧਰਮ ਹੈ, ਮੈਂ ਨਿਭਾਉਣ ਆ ਗਿਆ, ਤੁਸੀਂ ਸੱਦ ਲਿਆ, ਮੈਂ ਆ ਗਿਆ। ਉੱਥੇ ਆਪਣਾ ਉਹ ਕਰਮ ਨਿਭਾ ਰਿਹਾ ਹੈ, ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਵੀ ਹਮਲਾ ਮੇਰੇ ਤੇ ਹੋ ਰਿਹਾ, ਫਿਰ ਵੀ ਦੁਸ਼ਮਣ ਦਾ ਸਾਥ ਦਿੰਦਾ ਪਿਆ। ਉਹ ਰਾਵਣ ਜਿਹੜਾ ਮਾਤਾ ਸੀਤਾ ਨੂੰ ਲੈ ਜਾਂਦਾ, ਮਾਤਾ ਸੀਤਾ ਦੀ ਆਗਿਆ ਤੋਂ ਬਿਨਾਂ ਉਸਦੇ ਨਾਲ ਵਿਆਹ ਨਹੀਂ ਕਰਦਾ ਪਿਆ, ਉਸਦੇ ਨੇੜੇ ਨਹੀਂ ਜਾਂਦਾ ਪਿਆ। ਉਹ ਰਾਵਣ ਕਿਸੇ ਦੀ ਆਗਿਆ ਤੋਂ ਬਿਨਾਂ ਜ਼ੁਲਮ ਨਹੀਂ ਕਰਦਾ ਪਿਆ, ਜ਼ਬਰਦਸਤੀ ਨਹੀਂ ਕਰਦਾ ਪਿਆ। ਮੈਂ ਆਖਾਂਗਾ ਉਹ ਰਾਵਣ ਉਹਨਾਂ ਨਾਲੋਂ ਕਿਤੇ ਚੰਗਾ ਹੋਵੇਗਾ ਜਿਹੜੇ ਉਸਦੇ ਪੁਤਲੇ ਸਾੜਦੇ ਨੇ ਅੱਜ ਕੱਲ੍ਹ ਦੇ ਲੋਕ। ਸਾਡੇ ਸਾਹਮਣੇ ਹੈ ਕਿ ਅੱਜ ਕੱਲ੍ਹ ਦੇ ਜਿਸ ਵੇਲੇ ਅਸੀਂ ਜੀਵਨ ਦੇ ਵਿੱਚ ਝਾਤੀ ਮਾਰਦੇ ਹਾਂ, ਕੰਮ ਹਮੇਸ਼ਾ ਹੀ ਇਸ ਤਰ੍ਹਾਂ ਦਾ ਕਰਦੇ ਹਾਂ। ਉਹ ਰਾਵਣ ਜਿਸ ਵੇਲੇ ਉਹ ਵੀ ਧਰਮ ਤੇ ਚੱਲਿਆ, ਜਿਸ ਵੇਲੇ ਉਸਨੇ ਵੀ ਧਰਮ ਦੇ ਨਾਲ ਟੱਕਰ ਲੈ ਲਈ, ਖਿਆਲ ਰੱਖਣਾ ਉਹ ਵੀ ਖਤਮ ਹੋ ਗਿਆ। ਜਿਸ ਦੇ ਲਈ ਇਹ ਗੱਲ ਆਖੀ ਜਾਂਦੀ ਹੈ ਕਿ ਉਸਨੇ ਪੌਣ ਪਾਣੀ ਅਗਣ ਬੈਸੰਤਰ ਸਭ ਕੁਝ ਆਪਣੇ ਵਸ ਦੇ ਵਿੱਚ ਕੀਤਾ ਹੋਇਆ ਸੀ। ਉਹ ਲੰਕਾ ਜਿਹੜੀ ਸੋਨੇ ਦੀ ਆਖੀ ਜਾਂਦੀ ਹੈ, ਉਹ ਰਾਵਣ ਜਿਸ ਦੇ ਸਾਹਮਣੇ ਰਾਏ ਥਰ ਥਰ ਕੰਬਦੇ ਸਨ, ਜਿਸ ਦੀਆਂ ਨਿਸ਼ਾਨੀਆਂ ਅੱਜ ਵੀ ਤੁਹਾਨੂੰ ਲੰਕਾ ਦੇ ਵਿੱਚ ਮਿਲ ਜਾਣਗੀਆਂ, ਇੱਕ ਨਾ ਇੱਕ ਦਿਨ ਉਹ ਵੀ ਖਤਮ ਹੋ ਸਕਦਾ, ਫਿਰ ਅਸੀਂ ਕੀ ਚੀਜ਼ ਹਾਂ? ਇਹ ਮਨੁੱਖਾ ਦੇਹੀ ਕਿਸੇ ਦੀ ਕੀ ਚੀਜ਼ ਹੈ? ਕੋਈ ਮਨੁੱਖ ਇੱਥੇ ਨਹੀਂ ਰਹਿ ਸਕਦਾ ਜੇਕਰ ਰਾਵਣ ਰਾਮ ਖਤਮ ਹੋ ਸਕਦੇ ਨੇ। ਉਹ ਰਾਮ ਜਿਸ ਨੂੰ ਮਰਿਆਦਾ ਪੁਰਸ਼ੋਤਮ ਆਖਿਆ ਗਿਆ, ਜਿਸ ਦਾ ਨਾਂ ਸੰਸਾਰ ਦੇ ਵਿੱਚ ਸੱਚ ਦੇ ਕਰਕੇ ਲਿਆ ਜਾਂਦਾ ਹੈ, ਜਿਸ ਦਾ ਨਾਂ ਸੰਸਾਰ ਦੇ ਵਿੱਚ ਨੇਕੀ ਕਰਕੇ ਲਿਆ ਜਾਂਦਾ ਹੈ, ਜਿਸ ਦਾ ਨਾਂ ਸੰਸਾਰ ਦੇ ਵਿੱਚ ਇਨਸਾਨੀਅਤ ਸੱਚ ਨੂੰ ਖੜਾ ਕਰਨ ਵਾਲਾ ਆ ਕੇ ਲਿਆ ਜਾਂਦਾ ਹੈ, ਸੱਚ ਦੀ ਗੱਲ ਕਰਨ ਵਾਲਾ ਆ ਕੇ ਪੂਜਿਆ ਜਾਂਦਾ ਹੈ, ਜੇਕਰ ਉਹ ਇੱਕ ਨਾ ਇੱਕ ਦਿਨ ਚੜਿਆ ਜਾਂਦਾ ਹੈ, ਜਾਣਾ ਸਾਨੂੰ ਵੀ ਪੈਣਾ। ਪਰ ਨਾਮ ਲੋਕੀ ਉਸਦਾ ਯਾਦ ਕਰਨਗੇ ਜਿਹੜਾ ਚੰਗਾ ਕਰਮ ਕਰ ਜਾਵੇਗਾ, ਜਿਹੜਾ ਗੁਰਬਾਣੀ ਦੇ ਅਨੁਸਾਰ ਜੀਵਨ ਜਾਚ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਜਾਏਗਾ, ਇੱਕ ਚੰਗਾ ਜੀਵਨ ਜੀ ਕੇ ਜਾਏਗਾ, ਆਪਣੇ ਹਿਰਦੇ ਦੇ ਵਿੱਚੋਂ ਪਖੰਡ ਨੂੰ ਫਰੇਬ ਨੂੰ ਤਿਆਗ ਕੇ ਇੱਕ ਵਧੀਆ ਜੀਵਨ ਜੀਵੇਗਾ। ਜਿਹੜਾ ਗੁਰਦੁਆਰੇ ਦੇ ਵਿੱਚ ਆ ਕੇ ਗੁਰਬਾਣੀ ਨੂੰ ਸੁਣਿਆ, ਨਾਲ ਦੀ ਨਾਲ ਹਿਰਦੇ ਵਿੱਚ ਵਸਾ ਕੇ ਚਲਿਆ ਗਿਆ, ਜਿਹੜਾ ਕਿਸੇ ਦੇ ਸੰਸਕਾਰ ਤੇ ਜਾਂਦਾ ਪਿਆ ਹੈ, ਨਾਲ ਦੀ ਨਾਲ ਇਹ ਵੀ ਖਿਆਲ ਉਸ ਵੇਲੇ ਤਾਂ ਸਾਰਿਆਂ ਨੂੰ ਆ ਗਿਆ ਕਿ ਇੱਕ ਨਾ ਇੱਕ ਦਿਨ ਅਸੀਂ ਵੀ ਜਾਣਾ, ਸਾਰੇ ਰੋ ਪਏ। ਸਾਰਿਆਂ ਨੂੰ ਉਸ ਵੇਲੇ ਉਸ ਤੋਂ ਪਹਿਲਾਂ ਦੀਆਂ ਹੋਈਆਂ ਮੌਤਾਂ ਯਾਦ ਆ ਗਈਆਂ, ਸਾਡਾ ਉਹ ਰਿਸ਼ਤੇਦਾਰ ਮਰਿਆ, ਉਹ ਮਰਿਆ, ਉਹ ਮਰਿਆ। ਪਰ ਖਿਆਲ ਰੱਖਣਾ, ਜਿਸ ਨੂੰ ਸਦਾ ਮੌਤ ਯਾਦ ਰਹੇਗੀ ਕਿ ਹੁਣ ਵੀ ਆ ਸਕਦੀ, ਕਦੋਂ ਵੀ ਆ ਸਕਦੀ ਆ, ਜਿਹੜਾ ਕਿ ਸਦਾ ਹੀ ਖਿਆਲ ਰੱਖੇਗਾ, ਉਸੇ ਦਾ ਜੀਵਨ ਚੰਗਾ ਹੋ ਸਕੇਗਾ, ਉਸੇ ਦਾ ਜੀਵਨ ਵਧੀਆ ਹੋ ਸਕੇਗਾ, ਜੀਵਨ ਦੇ ਵਿੱਚ ਪੂਰਨੇ ਉਹੀ ਪਾ ਸਕੇਗਾ ਜਿਹੜਾ ਕਿ ਗੁਰਦੁਆਰੇ ਮੰਦਿਰ ਦੇ ਵਿੱਚ ਜਿਹੜੀ ਸਿੱਖਿਆ ਗ੍ਰਹਿਣ ਕਰਕੇ ਆਇਆ, ਉਸਨੂੰ ਹਿਰਦੇ ਵਿੱਚ ਧਾਰਨ ਕਰ ਲਏਗਾ, ਜਿਹੜਾ ਗਿਆ ਜਾ ਕੇ ਮੱਥਾ ਟੇਕ ਕੇ ਵਾਪਸ ਆ ਗਿਆ, ਉਸਦਾ ਜੀਵਨ ਸਵਰਨ ਨਹੀਂ ਲੱਗਿਆ। ਖਿਆਲ ਰੱਖ ਲੈਣਾ, ਜੀਵਨ ਤੁਹਾਡਾ ਉਦੋਂ ਸਵਰੇਗਾ ਜੇ ਤੁਸੀਂ ਪ੍ਰੈਕਟੀਕਲ ਜੀਵਨ ਜੀਣ ਲੱਗ ਜਾਓਗੇ। ਜਦੋਂ ਤੁਸੀਂ ਹਰ ਵੇਲੇ ਜੀਵਨ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਨ ਲੱਗ ਜਾਓਗੇ, ਜਦੋਂ ਤੁਸੀਂ ਹਰ ਵੇਲੇ ਕੋਸ਼ਿਸ਼ ਕਰੋਗੇ ਕਿ ਮੌਤ ਹੈ, ਇੱਕ ਨਾ ਇੱਕ ਦਿਨ ਆਈ ਜਾਣੀ ਹੈ, ਬਿਨਾਂ ਗੱਲੋਂ ਕਿਉਂ ਕਿਸੇ ਨੂੰ ਲੁੱਟਣਾ, ਕਿਉਂ ਕਿਸੇ ਨਾਲ ਧੋਖਾ ਕਰਨਾ, ਇੱਕ ਨਾ ਇੱਕ ਦਿਨ ਚਲੇ ਹੀ ਜਾਣਾ, ਇਸ ਦੇਹ ਨੇ ਖਤਮ ਹੋ ਹੀ ਜਾਣਾ, ਫਿਰ ਕਿਉਂ ਕਿਸੇ ਨੂੰ ਦੁੱਖ ਤਕਲੀਫ ਦੇਣੀ ਹੈ? ਜਿਸ ਵੇਲੇ ਗੁਰਮਤ ਦੇ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰੋਗੇ, ਬਿਨਸਤ ਬਾਰ ਨਾ ਲਾਗੀ ਜੋ ਕਾਗਦ ਬੂੰਦਾਰ, ਇਸ ਦੇਹੀ ਨੂੰ ਬਿਣਸਦਿਆਂ ਇੱਕ ਮਿੰਟ ਨਹੀਂ ਲੱਗਣਾ, ਇੱਕ ਛਿਣ ਨਹੀਂ ਲੱਗਣਾ। ਜਿਸ ਤਰ੍ਹਾਂ ਕੋਈ ਕਾਗਜ਼ ਪਾਣੀ ਦੇ ਵਿੱਚ ਪਿਆ ਹੋਵੇ ਜਾਂ ਇਹ ਕਾਗਜ਼ ਪਿਆ ਉਸ ਤੇ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਨੇ, ਉਸਨੇ ਖਤਮ ਹੋ ਜਾਣਾ। ਇਹ ਸੰਸਾਰ ਐਸਾ ਹੈ ਜਿਸ ਤਰ੍ਹਾਂ ਕਿ ਪਾਣੀ ਦੇ ਵਿੱਚ ਮਿੱਟੀ ਦੀ ਕੰਧ ਖੜੀ ਕਰ ਦਿਓ, ਮਿੱਟੀ ਦੀ ਕੰਧ ਖੜੀ ਕਰ ਦਿੱਤੀ, ਚਾਰੇ ਪਾਸੇ ਪਾਣੀ ਭਰ ਦਿੱਤਾ, ਉਸਨੇ ਡਿੱਗ ਜਾਣਾ ਹੈ, ਉਸਨੇ ਖਤਮ ਹੋ ਜਾਣਾ, ਉਸਨੇ ਢਲ ਜਾਣਾ, ਉਸਨੇ ਖੁਰ ਜਾਣਾ ਹੈ। ਐਸੇ ਤਰ੍ਹਾਂ ਦੀ ਇਹ ਦੇਹੀ ਹੈ, ਇਹ ਸੰਸਾਰ, ਇਹ ਚਾਰੇ ਪਾਸੇ ਪਈ ਹੋਈ ਮਾਇਆ ਹੈ ਤੁਹਾਡੇ ਆਲੇ ਦੁਆਲੇ। ਇਸਨੇ ਤੁਹਾਨੂੰ ਖੋਰ ਹੀ ਦੇਣਾ, ਇਸਨੇ ਤੁਹਾਨੂੰ ਨਾਸ਼ ਕਰ ਹੀ ਦੇਣਾ ਹੈ, ਤੁਹਾਡਾ ਵਿਨਾਸ਼ ਤੈਅ ਹੈ। ਜਿਹੜਾ ਵੀ ਇਹ ਸੰਸਾਰ ਦੇ ਵਿੱਚ ਪੈਦਾ ਹੋ ਗਿਆ, ਨਾਲ ਦੀ ਨਾਲ ਵਿਨਾਸ਼ ਲਿਖਾ ਕੇ ਲੈ ਆਇਆ। ਨਾਲ ਦੀ ਨਾਲ ਇਹ ਗੱਲ ਤੈਅ ਹੋ ਗਈ ਵੀ ਸੱਜਣਾ, ਅੱਜ ਪੈਦਾ ਹੋਇਆ ਤਾਂ ਇੱਕ ਨਾ ਇੱਕ ਦਿਨ ਖਤਮ ਹੋ ਹੀ ਜਾਣਾ। 5 ਸਾਲ ਕੱਢਣੇ, 10 ਸਾਲ ਕੱਢਣੇ ਕਿ 100 ਸਾਲ ਕੱਢਣੇ, ਉਹ ਵੱਖਰੀ ਗੱਲ ਆ, ਪਰ ਇੱਕ ਨਾ ਇੱਕ ਦਿਨ ਸਿਕੰਦਰ ਵਰਗੇ ਵੀ ਚਲੇ ਗਏ, ਉਹ ਮਹਾਨ ਆਪਣੇ ਆਪ ਨੂੰ ਅਖਵਾਉਣ ਵਾਲੇ, ਦੁਨੀਆਂ ਨੂੰ ਜਿੱਤਣ ਵਾਲੇ ਉਹ ਲੋਕ, ਜਿਸ ਵੇਲੇ ਜਾਣਾ ਸੀ ਸਿਕੰਦਰ ਨੇ ਪਤਾ ਕੀ ਆਖਿਆ, ਸਿਕੰਦਰ ਨੇ ਆਖਿਆ ਜੀ ਵੈਦ ਸੱਦੋ, ਹਕੀਮ ਸੱਦੋ, ਸੱਦਿਆ ਗਿਆ, ਬੜੀਆਂ ਦਵਾਈਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਠੀਕ ਨਹੀਂ ਹੋ ਰਿਹਾ। ਅਖੀਰ ਆਖਣ ਲੱਗਾ ਵੀ ਮੇਰੇ ਹੱਥ ਬਾਹਰ ਕੱਢ ਦਿਓ, ਖਾਲੀ ਹੱਥ ਕਰਕੇ ਰੱਖ ਦਿਓ, ਲੋਕਾਂ ਨੂੰ ਪਤਾ ਲੱਗ ਜਾਏ ਉਹ ਸਿਕੰਦਰ, ਉਹ ਜਾਲਮ ਜਿਸ ਨੇ ਸੰਸਾਰ ਦੇ ਉੱਪਰ ਤਬਾਹੀ ਮਚਾ ਦਿੱਤੀ, ਫੜ ਕੇ ਕਤਲ ਕਰ ਦਿੱਤੇ, ਲੋਕਾਂ ਨੂੰ ਜਿੱਤਦਾ ਗਿਆ, ਇਲਾਕੇ ਜਿੱਤਦਾ ਗਿਆ, ਬੜੇ ਬੜੇ ਰਾਜੇ ਫੜ ਕੇ ਮਾਰਨੇ ਸ਼ੁਰੂ ਕੀਤੇ ਹੋਏ ਸੀ, ਕੋਈ ਜਿਸ ਦੇ ਸਾਹਮਣੇ ਟਿਕਦਾ ਨਹੀਂ ਸੀ ਪਿਆ, ਇੱਕ ਨਾ ਇੱਕ ਦਿਨ ਉਹਨੂੰ ਵੀ ਖਾਲੀ ਹੱਥ ਜਾਣਾ ਪਿਆ। ਇੱਕ ਨਾ ਇੱਕ ਦਿਨ ਸੰਸਾਰ ਤੋਂ ਸਭ ਨੂੰ ਜਾਣਾ ਹੀ ਪਏਗਾ, ਪਰ ਯਾਦ ਕੀਤਾ ਜਾਏਗਾ ਚੰਗੇ ਕਰਮਾਂ ਵਾਲਿਆਂ ਨੂੰ। ਹੁਣ ਸ਼ੰਕਾਵਾਦੀ ਸ਼ੰਕਾ ਕਰ ਸਕਦਾ, ਸਿਕੰਦਰ ਨੂੰ ਯਾਦ ਕੀਤਾ ਜਾ ਰਿਹਾ, ਹਿਟਲਰ ਨੂੰ ਯਾਦ ਕੀਤਾ ਜਾ ਰਿਹਾ, ਬੜੇ ਬੜੇ ਜਾਲਮਾਂ ਨੂੰ, ਰੰਗਜੇ ਵਰਗਿਆਂ ਨੂੰ ਯਾਦ ਕੀਤਾ ਜਾ ਸਕਦਾ, ਪਰ ਖਿਆਲ ਰੱਖਣਾ ਉਹਨਾਂ ਨੂੰ ਯਾਦ ਕੀਤਾ ਜਾਏਗਾ ਤਾਂ ਉਹਨਾਂ ਨੂੰ ਲੋਕੀ ਫਿਟਕਾਰਾਂ ਪਾਉਣਗੇ, ਉਹਨਾਂ ਨੂੰ ਲੋਕੀ ਦੁਰਕਾਰਨਗੇ। ਅੱਜ ਵੀ ਜੇਕਰ ਕੋਈ ਉਹਨਾਂ ਦਾ ਵੰਸ਼ਜ ਜਾਂ ਉਸਦੇ ਉੱਪਰ ਅੰਨੀ ਸ਼ਰਧਾ ਰੱਖਣ ਵਾਲਾ ਜਾਂ ਉਸਦੇ ਨਾਲ ਕੋਈ ਸੰਬੰਧ ਰੱਖਣ ਵਾਲਾ ਉਸਦੀ ਕੋਈ ਜਯੰਤੀ ਮਨਾਵੇ, ਕੋਈ ਸ਼ਹੀਦੀ ਦਿਵਸ ਮਨਾਵੇ, ਯਾਦ ਰੱਖਣਾ, ਉਸਦਾ ਵਿਰੋਧ ਕਰਨ ਵਾਲੇ ਹਜ਼ਾਰਾਂ ਲੋਕ ਸਾਹਮਣੇ ਖੜੇ ਹੋ ਜਾਂਦੇ ਨੇ। ਉਹ ਜਿੱਡਾ ਵੱਡਾ ਮਰਜ਼ੀ ਰਾਜਾ ਰਿਹਾ ਹੋਵੇ, ਜਿੱਡਾ ਵੱਡਾ ਮਰਜ਼ੀ ਕਿਸੇ ਦੇ ਨਾਲ ਘੋਲ ਕਰ ਲਿਆ ਹੋਵੇ ਬਾਅਦ ਦੇ ਵਿੱਚ ਆਪਣੇ ਦੇਸ਼ ਦੇ ਲਈ ਜਾਂ ਆਪਣੀ ਰਾਜ ਗੱਦੀ ਦੇ ਲਈ, ਪਰ ਖਿਆਲ ਰੱਖਣਾ ਜੇ ਪਹਿਲਾਂ ਜੁਰਮ ਕਰ ਗਿਆ ਲੋਕ ਉਸਦਾ ਅੱਜ ਵਿਰੋਧ ਕਰਨਗੇ। ਐਸਾ ਹੁੰਦਾ ਆਇਆ ਤੇ ਹੁੰਦਾ ਰਹੇਗਾ, ਪਰ ਦੂਸਰੇ ਪਾਸੇ ਹਮੇਸ਼ਾ ਜਿਹੜੀ ਗੁਰੂ ਪਾਤਸ਼ਾਹ ਵਾਰ ਵਾਰ ਫਰਮਾਨ ਕਰ ਰਹੇ ਨੇ, ਸਾਹਿਬ ਸਿਮਰੋ ਭਾਈਓ ਸਭਨਾ, ਇਹੋ ਪੈ ਆਣਾ ਇੱਥੇ ਦੰਦਾ ਕੂੜਾ ਚਾਰ ਦਿਹਾ, ਅੱਗਾ ਸਰ ਪਰ ਜਾਣਾ, ਅੱਗਾ ਸਰ ਪਰ ਜਾਣਾ, ਜਿਉ ਮਹਿਮਾਨਾ ਕਾਹੇ ਗਰਬ ਕੀਜਾ। ਕਿ ਸੱਜਣਾ, ਇਹ ਸੰਸਾਰ ਦੇ ਵਿੱਚ ਜਿਹੜਾ ਤੇਰਾ ਧੰਦਾ ਹੈ, ਜਿਹੜਾ ਕੰਮ ਹੈ, 4 ਦਿਨਾਂ ਦਾ ਹੈ, ਤੂੰ ਇੱਥੇ ਰੱਬ ਦਾ ਨਾਮ ਲੈ, ਰੱਬ ਨੂੰ ਧਿਆਉਣਾ ਕਰ, ਰੱਬ ਨੂੰ ਸਿਮਰਨਾ ਕਰ, ਪਰਮਾਤਮਾ ਨੂੰ ਹਿਰਦੇ ਵਿੱਚ ਵਸਾ, ਪਰਮਾਤਮਾ ਦਾ ਦਿੱਤਾ ਹੋਇਆ ਉਪਦੇਸ਼ ਆਪਣੇ ਹਿਰਦੇ ਵਿੱਚ ਦ੍ਰਿੜ ਕਰ, ਉਸਦੇ ਅਨੁਸਾਰ ਜੀਵਨ ਜੀ। ਤੇ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ, ਅੱਜ ਇੱਥੇ ਗੁਰੂ ਪਾਤਸ਼ਾਹ ਮਹਾਨ ਰਹਿਬਰਾਂ ਨੂੰ ਤੁਸੀਂ ਯਾਦ ਕਰਦੇ ਹੋ, ਉੱਥੇ ਨਾਲ ਦੀ ਨਾਲ ਉਹਨਾਂ ਮਹਾਨ ਸਿੱਖਾਂ ਨੂੰ ਯਾਦ ਕੀਤਾ ਜਾਂਦਾ ਇਸ ਸੰਸਾਰ ਦੇ ਵਿੱਚ, ਜਿਹੜੇ ਕੋਈ ਨਾ ਕੋਈ ਸਮਾਜ ਦੇ ਲਈ, ਸੰਸਾਰ ਦੇ ਲਈ ਕਰਕੇ ਗਏ। ਉਹਨਾਂ ਦੇ ਵਿੱਚੋਂ ਭਾਵੇਂ ਭਾਈ ਬਹਿਲੋ ਹੋਵੇ, ਉਹਨਾਂ ਦੇ ਵਿੱਚ ਭਾਵੇਂ ਭਾਈ ਘਨੱਈਆ ਹੋਵੇ, ਉਹਨਾਂ ਦੇ ਵਿੱਚ ਭਾਵੇਂ ਸ਼ਹੀਦ ਭਗਤ ਸਿੰਘ ਤੇ ਚੰਦਰ ਸ਼ੇਖਰ ਆਜ਼ਾਦ ਵਰਗੇ ਹੋਣ, ਜਿਸ ਵੇਲੇ ਤੁਸੀਂ ਸੱਚ ਦੇ ਅਨੁਸਾਰ, ਗੁਰਬਾਣੀ ਦੇ ਅਨੁਸਾਰ ਜੀਵਨ ਜਾਤ ਜੀ ਕੇ ਜਾਓਗੇ, ਜਿਸ ਵੇਲੇ ਤੁਸੀਂ ਗੁਰੂਆਂ ਪੀਰਾਂ ਦੇ ਦ੍ਰਿੜਾਏ ਹੋਏ ਉਪਦੇਸ਼ ਦੇ ਅਨੁਸਾਰ, ਜੀਵਨ ਜਾਚ ਦੇ ਅਨੁਸਾਰ ਜੀਵਨ ਜੀ ਕੇ ਗਏ, ਸੰਸਾਰ ਦੇ ਸਾਹਮਣੇ ਇੱਕ ਚੰਗੀ ਜੀਵਨ ਜਾਚ ਰੱਖ ਕੇ ਗਏ, ਤੁਹਾਨੂੰ ਯਾਦ ਉਦੋਂ ਕੀਤਾ ਜਾਵੇਗਾ। ਤੇ ਮਨੁੱਖ ਦਾ ਇਹ ਫਰਜ਼ ਬਣਦਾ ਹੈ ਕਿ ਜ਼ਰੂਰ ਕੋਈ ਨਾ ਕੁਝ ਐਸਾ ਸਮਾਜ ਦੇ ਲਈ ਕਰਦਿਆਂ ਰਹਿਣਾ ਚਾਹੀਦਾ ਹੈ, ਗਰੀਬਾਂ ਦੀ, ਲੋੜਵੰਦਾਂ ਦੀ ਸਹਾਇਤਾ ਕਰਨੀ ਕਰਦਿਆਂ ਰਹਿਣੀ ਚਾਹੀਦੀ ਹੈ, ਸੱਚ ਦੇ ਅਨੁਸਾਰ ਜੀਵਨ ਜੀਣਾ ਚਾਹੀਦਾ ਹੈ, ਰੋਜ਼ਾਨਾ ਇੱਕ ਵਾਰੀ ਸਵੇਰੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਸਾਹਿਬ ਸਿਮਰੋ ਭਾਈਓ ਸਭਨਾ ਇਹੋ ਪਿਆਣਾ, ਸਾਹਿਬ ਨੂੰ ਸਿਮਰੋ, ਸਾਹਿਬ ਨੂੰ ਯਾਦ ਕਰੋ ਇੱਕ ਵਾਰ ਸਵੇਰੇ ਉੱਠ ਕੇ, 10 ਮਿੰਟ, ਅੱਧਾ ਘੰਟਾ, ਘੰਟਾ, ਜਿੰਨਾ ਤੁਹਾਨੂੰ ਟਾਈਮ ਮਿਲਦਾ, ਟਾਈਮ ਚੋਂ ਟਾਈਮ ਕੱਢ ਕੇ, ਸਮੇਂ ਵਿੱਚੋਂ ਸਮਾਂ ਕੱਢ ਕੇ ਇੱਕ ਵਾਰੀ ਰੱਬ ਨੂੰ ਯਾਦ ਕਰਕੇ ਜਾਓ। ਪਰ ਖਿਆਲ ਰੱਖਣਾ, ਸਿਮਰਨ ਕਰਨ ਤੋਂ ਬਾਅਦ ਨਾਲ ਦੀ ਨਾਲ ਇੰਨਾ ਕੁ ਹੋਰ ਉਸਨੂੰ ਸਿਮਰ ਲਿਆ ਕਰੋ, ਨਾਮ ਜਪਣ ਤੋਂ ਬਾਅਦ ਉਸਨੂੰ, ਉਸਦੇ ਉਪਦੇਸ਼ ਨੂੰ ਵੀ ਯਾਦ ਕਰ ਲਿਆ ਕਰੋ ਕਿ ਪਰਮਾਤਮਾ ਇਜਾਜ਼ਤ ਕੀ ਦਿੰਦਾ, ਤੇ ਮੈਂ ਅੱਜ ਕੰਮ ਕਰਨ ਲੱਗਿਆ, ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ। ਕਿ ਇਹਨਾਂ ਗੱਲਾਂ ਦੀ ਆਗਿਆ ਮੇਰਾ ਸਤਿਗੁਰ ਨਹੀਂ ਦੇ ਰਿਹਾ, ਇਹਨਾਂ ਗੱਲਾਂ ਦੀ, ਇਹਨਾਂ ਬੁਰੇ ਕੰਮਾਂ ਦੀ ਆਗਿਆ ਸੱਚ ਨਹੀਂ ਦੇ ਰਿਹਾ, ਇਹਨਾਂ ਬੁਰੇ ਕੰਮਾਂ ਦੀ ਆਗਿਆ ਧਰਮ ਨਹੀਂ ਦੇ ਰਿਹਾ, ਮੈਂ ਧਰਮ ਨੂੰ ਧਰਮ ਨਹੀਂ ਬਣਾਉਣਾ, ਮੈਂ ਸੱਚ ਨੂੰ ਕਲੰਕ ਨਹੀਂ ਲਾਉਣਾ, ਮੈਂ ਜਿਸ ਕਮਿਊਨਿਟੀ ਦੇ ਨਾਲ, ਜਿਸ ਸੱਭਿਆਚਾਰ ਦੇ ਨਾਲ, ਜਿਸ ਸਮਾਜ ਦੇ ਨਾਲ, ਜਿਸ ਧਰਮ ਦੇ ਨਾਲ ਸੰਬੰਧ ਰੱਖਦਾ, ਮੈਂ ਉਸਨੂੰ ਬਦਨਾਮ ਨਹੀਂ ਕਰਨਾ। ਜਰਾ ਇਹਨਾਂ ਕੋ ਖਿਆਲ ਰੱਖ ਕੇ ਜੇਕਰ ਮਨੁੱਖ ਜੀਵਨ ਜਾਂਚ ਨੂੰ ਜੀਣਾ ਸ਼ੁਰੂ ਕਰ ਦੇ, ਇੱਕ ਐਸੀ ਜੀਵਨ ਜਾਂਚ ਹੋਵੇਗੀ ਜਿਹੜੀ ਬੇਮਿਸਾਲ ਹੋਵੇਗੀ। ਆਪਾਂ ਇੱਥੋਂ ਕੋ ਗੱਲ ਸ਼ੁਰੂ ਕੀਤੀ ਸੀ ਕਿ ਸਾਹਿਬ ਸਿਮਰੋ ਭਾਈਓ ਸਭਨਾ ਇਹੋ ਪਿਆਣਾ, ਕਿ ਇੱਕ ਨਾ ਇੱਕ ਦਿਨ ਮਨੁੱਖ ਤੈਨੂੰ ਜਾਣਾ ਹੀ ਪਏਗਾ। ਪਰ ਖਿਆਲ ਰੱਖਣਾ ਸੱਜਣੋ, ਜਿਹੜਾ ਇਸ ਸੰਸਾਰ ਦੇ ਉੱਪਰ ਆ ਕੇ ਰੱਬ ਦਾ ਨਾਮ ਸਿਮਰ ਗਿਆ, ਗੁਰੂ ਦਾ ਨਾਮ ਧਿਆ ਗਿਆ, ਗੁਰੂ ਗੁਰਮਤ ਦੇ ਅਨੁਸਾਰ ਰੱਬ ਦੇ ਦ੍ਰਿੜਾਏ ਹੋਏ ਉਪਦੇਸ਼ਾਂ ਦੇ ਅਨੁਸਾਰ ਜੀਵਨ ਜਾਚ ਜੀ ਗਿਆ, ਲੋਕੀ ਉਸ ਨੂੰ ਯਾਦ ਰੱਖਦੇ ਨੇ, ਉਹਨਾਂ ਲੋਕਾਂ ਦੀ ਪੂਜਾ ਹੁੰਦੀ ਹੈ, ਉਹਨਾਂ ਨੂੰ ਧਿਆਇਆ ਜਾਂਦਾ ਹੈ, ਉਹਨਾਂ ਨੂੰ ਮਹਾਨ ਆਖਿਆ ਜਾਂਦਾ ਹੈ। ਸਵਰਜਾ ਕਰਦਿਆਂ ਅਨੇਕਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਯੋਗ ਨੇ, ਸਾਧ ਸੰਗਤ ਮਾਫ਼ ਕਰਨ ਯੋਗ ਹੈ। ਸੋ ਦਿਓ ਸੱਜਣ ਸਿਸੜੀਆ ਜੋ ਹੋਵੇ ਸਾਹਿਬ ਸਿਓ ਮੇਲ, ਇੱਕ ਵਾਰੀ ਸਭ ਕਿਰਪਾ ਕਰੋ ਸਭ ਆਖੋ ਧੰਨ ਸ੍ਰੀ ਫਤਿਗੁਰੂ ਜਗਜੀਤ ਸਿੰਘ ਜੀ, ਇੱਕ ਵਾਰੀ ਫਿਰ ਸਭ ਕਿਰਪਾ ਕਰੋ ਸਭ ਕਹੋ ਧੰਨ ਸ੍ਰੀ ਫਤਿਗੁਰੂ ਉਦੇ ਸਿੰਘ ਜੀ।